सुपर एशिया होलसेलर्स के साथ मिलकर पाकिस्तान के सैलाब जदगान के लिए नॉन पेरिशेबल फूड आइटम्स जमा कर रहे हैं। इस नेक मकसद में आपसे इल्तिजा और दरख्वास्त है कि आप भी दिल खोलकर ईमेल ट्रांसफर info@superasia.ca पर करें।
द बिगेस्ट साउथ एशियन मीडिया ग्रुप वाई मीडिया। Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media. Y Media.
मौसम, ढेर सारी उम्मीदें और बहुत सी खुशियों के साथ स्वागत करते हैं इस प्यारे से दिन का रेडियो वाई पर। अ वेरी वार्म गुड मॉर्निंग टू यू ऑल। मैं माही वेलकम करती हूँ आपका आज के शो साउथ एशियन पर्ल्स प्राइम टाइम में। अब हर दिन वाई मीडिया के साथ हम हाजिर हो जाते हैं आपके लिए लेटेस्ट न्यूज, इन्फॉर्मेशन और एंटरटेनमेंट लेकर। प्लेटफॉर्म चाहे कोई भी हो, प्रिंट, रेडियो, टीवी या फिर डिजिटल, हर जगह हम मौजूद रहते हैं वाई मीडिया के साथ, ताकि आप तक एंटरटेनमेंट और इन्फॉर्मेशन का बैलेंस डोज हम पहुंचा सकें। एंड साउथ एशियन फर्स्ट प्राइम टाइम आप सुन रहे हैं और जल्द ही हमारे साथ जुड़ेंगे ग्रुप एडिटर एंड सीईओ वाई मीडिया युद्धवीर जसपाल जी, जो लेकर आते हैं हेडलाइंस एंड स्टोरी बिहाइंड हेडलाइंस। लेकिन आप तो जानते हैं भाई, शुरुआत हम शो की करते हैं मौसम के हाल के साथ और आपको बताते हैं कि भाई वेदर जो है आज कैसा रहने वाला है। तो वेदर की बात करें, आज मोस्टली सनी वेदर रहने वाला है। समय टेम्परेचर 23 डिग्रीज हो रहा है, हाईएस्ट जो आएगा 28 डिग्रीज, लोएस्ट रहेगा 15 डिग्रीज। खूबसूरत दिन होने वाला है और लॉन्ग वीकेंड की शुरुआत जो है वो आज से हो रही है। तो भैया अगर बाहर जाने का प्लान है तो आज बहुत ही ब्यूटीफुल डे है, आप बिल्कुल इंजॉय करने वाले हैं। और साथ ही अगर कल की बात करें सैटरडे की, तो सनी क्लाउडी दोनों टाइप का वेदर आप विटनेस करेंगे, गर्मी भी बहुत विटनेस करेंगे बिकॉज टेम्परेचर का हाईएस्ट 1 डिग्रीज जाने वाला है, लोएस्ट रहेगा 18 डिग्रीज। संडे को इट माइट रेन और टेम्परेचर में ड्रॉप आप देखेंगे, हाईएस्ट टेम्परेचर 21 डिग्रीज जाएगा, लोएस्ट रहेगा 17 डिग्रीज। और अगर अगले हफ्ते की बात करें तो सनशाइन और क्लाउडी दोनों टाइप के वेदर आप विटनेस करेंगे और टेम्परेचर में जबरदस्त डिप भी आप देखेंगे क्योंकि एवरेज लो टेम्परेचर जो है वो 15 से 16 डिग्रीज के बीच में रहने वाला है और एवरेज हाई टेम्परेचर 26 से 24 के बीच में रहने वाला है। तो मतलब फॉल सीजन अभी आया नहीं है लेकिन समर सीजन के आखिरी दिन चल रहे हैं, तो इंजॉय करें जितना आप कर सकते हैं। और साउथ एशियन फर्स्ट प्राइम टाइम आप सुन रहे हैं एंड आपको आपके शहर की लेटेस्ट अपडेट्स भी हम बताते हैं, देश दुनिया की तो सारी खबरें बताते हैं लेकिन आपके शहर में कौन कौन सी डील्स एंड सर्विसेज चल रही हैं उनकी भी जानकारी आपको देते हैं। और इसीलिए हमारे साथ वायरलेस लैंड से जुड़ गई है रवनीत जी। रवनीत जी, ऑन बिहाफ ऑफ वाई मीडिया आई वुड लाइक टू वेलकम यू टू रेडियो वाई।
थैंक यू सो मच माही जी, की हाल है थोड़ा?
जी मेरे बहुत अच्छे हाल है, बस लॉन्ग वीकेंड शुरू हो गया तो एक्साइटमेंट बहुत है। आप बताइए आप कैसे हैं?
मैं भी ठीक हूँ, या बिल्कुल लॉन्ग वीकेंड आ रहा है तो असी फिर तो कस्टमर लिए साडे लिए ऑफर्स लेके आए हैं। साडे कोल सेम स्टूडेंट प्लान हले कंटिन्यू चल रहा है तो लॉन्ग वीकेंड तो बाद ये प्लान नहीं होना साडे कोल बिकॉज मोस्टली जो बच्चे ने उन्होंने क्लासेस स्टार्ट हो जानी ने 6 सितंबर तो, इसलिए जिन्हें भी साडे लिसनर सुनते पे आ जिन्होंने हले स्टूडेंट प्लान नहीं लिया या जिन्होंने हले इंटरनेशनल स्टूडेंट बच्चे आ रहे हैं वो प्लीज सानू जरूर विजिट करो। साडे कोल 55 दे विच 20 जीबी अनलिमिटेड डाटा आ ते 65 दे विच 40 जीबी अनलिमिटेड डाटा आ ते तुसी कोई भी फोन लेना 13 सीरीज सैमसंग S22 सीरीज इस विच तुसी वो फोन एड कर सकते हो। एंड साडे कोल जो रेगुलर प्लान ने वो हैगे 30 तो स्टार्ट होंगे 1 जीबी डाटा होगा, अनलिमिटेड कॉल टैक्स मैसेजेस 35 ਦੇ ਵਿੱਚ 10 ਜੀਬੀ 45 ਦੇ ਵਿੱਚ 8 ਜੀਬੀ ਐਂਡ 55 ਦੇ ਵਿੱਚ ਕੈਨੇਡਾ ਯੂਐਸਏ ਕਾਲਿੰਗ ਹੋਏਗੀ 12 ਜੀਬੀ ਡਾਟਾ ਹੋਏਗਾ। ਤੁਸੀਂ ਇਹ ਪਲਾਨ ਦੇ ਨਾਲ ਵੀ ਫੋਨ ਐਡ ਕਰ ਸਕਦੇ ਹੋ। ਆਈਫੋਨ 13 ਸੈਮਸੰਗ S22 ਸੀਰੀਜ਼ ਅਵੇਲੇਬਲ ਆ ਐਂਡ ਸਾਡੇ ਕੋਲ ਜਿਹੜੇ ਬਿਜ਼ਨਸ ਪਲਾਨਸ ਨੇ ਸੇਮ ਅਨਲਿਮਿਟਡ ਡਾਟਾ ਤੋਂ ਸਟਾਰਟ ਹੁੰਦੇ ਆ 25 ਜੀਬੀ 50 ਜੀਬੀ ਐਂਡ ਬਾਕੀ ਤੁਸੀਂ ਸੈਕਿੰਡ ਥਰਡ ਫੋਰਥ ਲਾਈਨ ਅਗਰ ਐਡ ਕਰ ਦਿਓ ਉਹਦੇ 'ਤੇ ਤੁਹਾਨੂੰ 20 ਜੀਬੀ ਅਨਲਿਮਿਟਡ ਡਾਟਾ ਹੋਏਗਾ ਉਹ ਸ਼ੇਅਰੇਬਲ ਆ। ਤੁਸੀਂ ਆਪਣਾ ਫੈਮਿਲੀ ਪੈਕੇਜ ਵੀ ਬਣਾ ਸਕਦੇ ਹੋ ਜਿਹਦੇ ਵਿੱਚ ਸਾਡੇ ਕੋਲ 4 ਲਾਈਨਸ ਦੀ ਜਿਹੜੀ ਐਵਰੇਜ ਆ ਉਹ $41 ਆ, 4 ਲਾਈਨਸ ਦੀ $41 ਐਵਰੇਜ ਆ ਈਚ ਲਾਈਨ ਦੀ ਐਂਡ ਤੁਸੀਂ ਜਿੰਨੀਆਂ ਵੀ ਲਾਈਨਸ ਐਡ ਕਰੋਗੇ ਉਹਦੇ ਅਕੋਰਡਿੰਗ ਐਵਰੇਜ ਆ ਜਿਹੜੀ ਉਹ ਘੱਟ ਜਾਂਦੀ ਆ। ਇਹ ਸਾਰੇ ਪਲਾਨਸ ਦੇ ਵਿੱਚ ਅਨਲਿਮਿਟਡ ਡਾਟਾ ਹੋਏਗਾ, ਤੁਸੀਂ ਡਾਟਾ ਸ਼ੇਅਰ ਕਰ ਸਕਦੇ ਹੋ। ਅਗਰ ਕੋਈ ਫੈਮਿਲੀ ਮੈਂਬਰ ਤੁਹਾਡਾ ਜ਼ਿਆਦਾ ਡਾਟਾ ਯੂਜ਼ ਨਹੀਂ ਕਰਦਾ ਤੁਸੀਂ ਉਹਨਾਂ ਦੀ ਲਾਈਨ ਐਡ ਕਰਵਾਉਂਦੇ ਹੋ ਉਹ ਡਾਟਾ ਵੀ ਤੁਹਾਨੂੰ ਮਿਲ ਜਾਏਗਾ ਕਿਉਂਕਿ ਮੋਸਟਲੀ ਜਿਹੜੇ ਟਰੱਕ ਡਰਾਈਵਰਸ ਨੇ USA ਜਾਂਦੇ ਆ ਉਹਨਾਂ ਨੂੰ ਡਾਟਾ ਜ਼ਿਆਦਾ ਚਾਹੀਦਾ ਆ, ਇਸ ਲਈ ਤੁਹਾਡੇ ਕੋਲ 4 ਲਾਈਨਸ ਦਾ ਅਰਾਊਂਡ 100 GB ਤੱਕ ਡਾਟਾ ਹੋ ਜਾਂਦਾ ਆ। ਇਹਦੇ ਵਿੱਚ ਜਿਹੜੇ ਤੁਸੀਂ ਫੋਨ ਐਡ ਕਰਦੇ ਹੋ ਬਿਜ਼ਨਸ ਹੋਣ ਕਰਕੇ ਤੁਹਾਨੂੰ ਫੋਨਸ ਦੇ ਉੱਪਰ ਕਾਫੀ ਜ਼ਿਆਦਾ ਡਿਸਕਾਊਂਟ ਮਿਲ ਜਾਂਦਾ ਆ। ਜਿਵੇਂ ਸਾਡੇ ਕੋਲ 1-2 ਡਿਵਾਈਸਿਸ ਨੇ ਆਈਫੋਨ ਦੀਆਂ ਜਿਹੜੀਆਂ $1 ਦੇ ਵਿੱਚ ਮਿਲਦੀਆਂ ਨੇ, ਸੇਮ ਸੈਮਸੰਗ ਦੀਆਂ $1 ਦੇ ਵਿੱਚ ਹੈਗੀਆਂ ਨੇ, ਆਈਫੋਨ 11 ਆ ਉਹ ਸਿਰਫ $4 ਦਾ ਆ, ਆਈਫੋਨ 13 ਆ ਉਹ ਸਿਰਫ $5 ਦਾ ਆ, ਸੈਮਸੰਗ S20 FE ਆ ਉਹ ਵੀ ਸਿਰਫ $5 ਦਾ ਆ। ਤੁਸੀਂ ਕੋਈ ਵੀ ਫੋਨ ਇਹ ਪ੍ਰਾਈਸਿਸ ਦੇ ਨਾਲ ਐਡ ਕਰ ਸਕਦੇ ਹੋ ਐਂਡ ਇਹਦੇ ਵਿੱਚ ਇੱਕ ਹੋਰ ਚੀਜ਼ ਹੋਏਗੀ, ਸਾਨੂੰ HSC ਜ਼ਰੂਰ ਨੰਬਰ ਤੁਸੀਂ ਆਪਣਾ ਦਿਓ ਕਿਉਂਕਿ ਉਹਦੇ ਨਾਲ ਹੀ ਤੁਹਾਨੂੰ ਸਾਰੇ ਡਿਸਕਾਊਂਟ ਮਿਲਦੇ ਆ। HSC ਨੰਬਰ ਤੁਹਾਡੀ ਸਮਾਲ ਬਿਜ਼ਨਸ ਜਿਹੜੀ ਵੀ ਤੁਸੀਂ ਕੰਪਨੀ ਓਪਨ ਕੀਤੀ ਹੋਈ ਆ ਉਹਦਾ ਹੋ ਸਕਦਾ, ਉਬਰ ਦਾ ਹੋ ਸਕਦਾ ਆ, ਤੇ ਤੁਹਾਡਾ ਬਿਜ਼ਨਸ ਨੇਮ ਚਾਹੀਦਾ ਹੋਏਗਾ ਐਂਡ ਤੁਹਾਡੀਆਂ 2 ID ਚਾਹੀਦੀਆਂ ਹੋਣਗੀਆਂ। ਤੁਸੀਂ ਸਾਨੂੰ ਕਾਲ ਕਰਿਓ, ਤੁਹਾਨੂੰ ਅਸੀਂ ਕਾਲ ਤੇ ਵੀ ਦੱਸ ਦਾਂਗੇ ਬਰੀਫਲੀ ਕਿ ਕਿੱਦਾਂ ਦਾ ਇਹ ਪੈਕੇਜ ਬਣੇਗਾ। ਐਂਡ ਜਿਹੜਾ ਸਾਡੇ ਕੋਲ ਹੋਮ ਇੰਟਰਨੈਟ ਆ ਉਹ 49 ਤੋਂ ਸਟਾਰਟ ਹੋ ਜਾਂਦਾ ਆ। ਹੋਮ ਇੰਟਰਨੈਟ ਦੇ ਲਈ ਸਾਨੂੰ ਤੁਸੀਂ ਆਪਣਾ ਪੋਸਟਰ ਕੋਡ ਤੇ ਐਡਰੈਸ ਦੱਸ ਦਿਓ ਬਿਕਾਜ਼ ਹਰ ਇੱਕ ਏਰੀਏ ਦੇ ਵਿੱਚ ਜਿਹੜੀ ਸਪੀਡ ਆ ਉਹ ਡਿਫਰੈਂਟ ਹੁੰਦੀ ਆ ਐਂਡ ਪ੍ਰਾਈਸ ਵੀ ਉਹਦੇ ਅਕੋਰਡਿੰਗ ਹੀ ਬਣਦਾ ਆ। ਕਈ ਏਰੀਆ ਦੇ ਵਿੱਚ 49 ਤੋਂ ਸਟਾਰਟ ਹੁੰਦਾ, ਕਈ ਏਰੀਆ ਦੇ ਵਿੱਚ ਜਿੱਦਾਂ ਲਾਈਕ ਮੈਨੂੰ ਸਾਨੂੰ ਕੱਲ੍ਹ ਇੱਕ ਕਸਟਮਰ ਦੀ ਕਾਲ ਆਈ ਓਕਵਿਲ ਤੋਂ, ਉਹਨਾਂ ਦੇ ਕੋਲ 3000 ਦੀ ਸਪੀਡ ਸੀ ਐਂਡ 3000 ਦਾ ਪ੍ਰਾਈਸ ਓਨਲੀ 65 ਸੀ, $65 ਦੇ ਵਿੱਚ 3000 ਦੀ ਸਪੀਡ ਐਂਡ ਉਹ ਵੀ 2 ਈਅਰਸ ਦੇ ਲਈ, ਕੋਈ ਵੀ ਕੰਟਰੈਕਟ ਨਹੀਂ ਸੀ, ਕੋਈ ਐਕਟੀਵੇਸ਼ਨ ਫੀਸ ਨਹੀਂ ਸੀ, ਇਸ ਲਈ ਤੁਸੀਂ ਅਗਰ ਜੀਟੀ ਤੋਂ ਬਾਹਰ ਵੀ ਰਹਿ ਰਹੇ ਹੋ ਫੋਰ ਸ਼ੋਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਉਹਦੇ ਵਿੱਚ ਤੁਸੀਂ ਆਪਣਾ ਐਡਰੈਸ ਮੈਂਸ਼ਨ ਕਰ ਦਿਓ ਐਂਡ ਤੁਹਾਨੂੰ ਅਸੀਂ ਚੈੱਕ ਕਰਕੇ ਦੱਸ ਦਾਂਗੇ ਕਿ ਕਿੰਨੀ ਸਪੀਡ ਅਵੇਲੇਬਲ ਆ ਤੇ ਕਿੰਨੇ ਟਾਈਮ ਲਈ ਆ ਐਂਡ ਕਿੰਨਾ ਉਹਦਾ ਪ੍ਰਾਈਸ ਹੋਏਗਾ। ਬਾਕੀ ਸਾਡੇ ਕੋਲ ਫੋਨਸ ਦੀ ਰਿਪੇਅਰ ਵੀ ਆ, ਫੋਨ ਦੀ ਐਕਸੈਸਰੀ ਵੀ ਆ, ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣ ਲਈ ਸਾਨੂੰ 9058404567 ਤੇ ਕਾਲ ਕਰ ਸਕਦੇ ਹੋ ਐਂਡ ਸਾਡਾ ਐਡਰੈਸ ਹੈਗਾ 380 ਬੁਵੇ ਡਰਾਈਵ ਈਸਟ ਬਰੈਂਪਟਨ ਯੂਨਿਟ ਨੰਬਰ 6 ਕਸ਼ਕੋ ਪਲਾਜ਼ਾ। ਅਸੀਂ ਲੌਂਗ ਵੀਕਐਂਡ ਤੇ ਓਪਨ ਆ, ਟਾਈਮਿੰਗ ਸਾਡੀਆਂ 11 ਤੋਂ 6 ਹੋਣਗੀਆਂ ਵੀਕਐਂਡ ਤੇ ਐਂਡ ਮੰਡੇ ਟੂ ਫਰਾਈਡੇ ਹੈਗੀਆਂ ਨੇ 11 ਤੋਂ 8। ਕੰਟੈਕਟ ਨੰਬਰ ਮੈਂ ਤੁਹਾਨੂੰ ਫਿਰ ਦੱਸਾਂਗੀ 9058404567 ਐਂਡ ਤੁਸੀਂ ਸਟੋਰ ਦਾ ਜਿਹੜਾ ਨੇਮ ਆ ਵਾਇਰਲੈਸ ਲੈਣ ਦਾ ਤੁਸੀਂ ਰੂਟ ਤੇ ਨੇਮ ਦੇ ਥਰੂ ਵੀ ਸਰਚ ਕਰ ਸਕਦੇ ਹੋ, ਤੁਹਾਨੂੰ ਡਾਇਰੈਕਸ਼ਨ ਮਿਲ ਜਾਣਗੀਆਂ, ਤੁਸੀਂ ਕੋਈ ਵੀ ਇਨਫੋਰਮੇਸ਼ਨ ਲਈ ਕਾਲ ਜ਼ਰੂਰ ਕਰਿਓ। ਥੈਂਕ ਯੂ ਸੋ ਮਚ।
थैंक यू रवनीत जी शो पे हमारे साथ जुड़ने के लिए और ये सारी इन्फॉर्मेशन हमारे लिसनर्स तक पहुंचाने के लिए, थैंक यू वेरी मच। एंड साउथ एशियन पर्ल्स प्राइम टाइम आप सुन रहे हैं और आपको आपके शहर की जो लेटेस्ट अपडेट्स है वो भी हम बताते हैं, सर्विसेज के बारे में भी बताते हैं। वाई मीडिया की एक्सक्लूसिव कवरेज जो है, अगर आप देखना चाहते हैं एशिया कप 2022 और ऑन्टेरियोज म्युनिसिपल इलेक्शन, तो हमारे स्पॉन्सर्स के बारे में आपको जरूर बताएंगे। द न्यू किंग ऑफ रियल एस्टेट उपेंद्र अवस्थी टाइटल स्पॉन्सर है वाई मीडिया की कवरेज के ऑन ऑन्टेरियोज म्युनिसिपल इलेक्शन इन एशिया कप 2022। आपके लिए लेकर आए हैं न्यूली बिल्ट नेवर लिव्ड इन फोर बेडरूम डिटैच होम विद मॉडर्न एलिवेशन कॉर्नर लॉट बैकिंग ऑन टू अ पॉन्ड विद वॉकिंग ट्रेल्स। अगर आप इंटरेस्टेड हैं तो उपेंद्र जी को आपने करना है कॉल, नंबर है 6473028589 6473028589। उपेंद्र अवस्थी आई हैव ब्रांड इन वाई मीडिया की कवरेज के ऑन एशिया कप 2022 और आपके लिए लेकर आते हैं अफोर्डेबल एवरीडे डाइनिंग एक्सपीरियंस सुबह 6 बजे से लेकर रात के 10 बजे तक। एंड अगर आप मंडे टू फ्राइडे के बीच में जाते हैं आई हॉप ब्रैम्पटन में 4 से 10 के बीच में जाकर आप ऑर्डर करते हैं कोई भी कॉम्बो मील, हैंड क्राफ्टेड मेल्स और वाई मीडिया का रेफरेंस देते हैं तो आपको मिलता है फ्री स्लैशर मैंगो लेमनेड, वाइल्ड बेरी लेमनेड एंड ब्लूबेरी राजबेरी लेमनेड। तो आज ही जाएं आई हॉप ब्रैम्पटन 50 Biscayne Crescent, I hope let's put a smile on your face। और साथ ही बता दें कि सौरभ चड्ढा है मेन स्पॉन्सर वाई मीडिया की कवरेज के ऑन एशिया कप 2022। वन पॉलिसी वन प्लान आपके लिए लेकर आते हैं इन द फील्ड ऑफ इंश्योरेंस एंड इन्वेस्टमेंट। आप इन्हें कॉन्टैक्ट कर सकते हैं 416-300-5055 पर, दैट्स 416-300-5055, या फिर विजिट करें इनकी वेबसाइट को fetchmypolicy.com। Elevel Mortgages has supporting sponsor Why Media ki coverage ke on Asia Cup 2022। Aapke liye lekar aate hain one stop shop solution aapki sabhi mortgage needs ke liye। Jagdeep Sacha ji ko aapne karna hai call, number hai 416-725-7872 416-725-7872 ya fir visit kare elevelmortgages.com par। Aur aapko bata de Nuvo Event Space hai main sponsor Why Media ki coverage ke on Asia Cup 2022। Aapke liye lekar aa rahe hain GTA ka most highly anticipated prestigious event venue और यहाँ पर आप 1600 गेस्ट को अकोमोडेट कर सकते हैं और आपको मिलता है 5 स्टेट ऑफ द आर्ट लग्जूरियस इवेंट स्पेस। ब्रैम्पटन के बिल्कुल बीचों बीच है ऑन द कॉर्नर ऑफ मिसेस सागर रोड एंड स्टील्स और समर 2023 में ये ओपन हो रहे हैं। ज्यादा जानकारी के लिए विजिट करें novoeventspace.ca या फिर आप कॉल भी कर सकते हैं 9054502300 पर, दैट्स 9054502300 नोवो इवेंट स्पेस। वाई मीडिया के साथ अगर आपने करना है एडवर्टाइज, अपने बिजनेस को नई ग्रोथ देनी है आपने, तो हमारा बड़ा ही सिंपल सा नंबर है, आपने ये नोट कर लेना है 416-475-5000, दैट्स 416-475-5000। इस नंबर पे कॉल या टेक्स्ट आप कर सकते हैं। साउथ एशियन पर्ल्स प्राइम टाइम आप सुन रहे हैं और हमारे साथ जुड़ गए हैं ग्रुप एडिटर एंड सीईओ वाई मीडिया युद्धवीर जसवाल जी, जो लेकर आते हैं हेडलाइंस एंड स्टोरी बिहाइंड हेडलाइंस। युद्धवीर जी, वेलकम टू द शो।
यू कैन लिसन टू द हेडलाइंस एनीवेयर, but we bring you the story behind the headlines by group editor and CEO Yudhvir Jaswal only on South Asian Pulse. South Asian Pulse.
Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਨ ਨਿਊਜ਼ ਔਰ ਉਹਦੇ ਉੱਤੇ ਅਨਾਲਿਸਿਸ ਲੈ ਕੇ ਗੱਲਬਾਤ ਜਿੱਥੇ ਅਸੀਂ ਕਰਾਂਗੇ ਅੱਜ ਸਭ ਤੋਂ ਪਹਿਲਾਂ ਰੀਅਲ ਸਟੇਟ ਦੀ। ਅੱਜ ਰੀਅਲ ਸਟੇਟ ਦੇ ਤਾਜ਼ਾ ਨੰਬਰਸ ਜਿਹੜੇ ਸਾਡੇ ਕੋਲ ਆਏ ਨੇ ਉਹ ਤੁਹਾਡੇ ਨਾਲ ਡਿਟੇਲ ਦੇ ਵਿੱਚ ਅਸੀਂ ਸ਼ੇਅਰ ਕਰਨ ਜਾ ਰਹੇ ਹੈਗੇ ਹਾਂ ਕਿ ਘਰਾਂ ਦੀਆਂ ਕੀਮਤਾਂ ਵਧੀਆਂ ਨੇ ਘਟੀਆਂ ਨੇ, ਸੇਲਸ ਕਿਆ ਵਧੀਆ ਜਾਂ ਘਟੀ ਹੈ, ਪੂਰੀ ਡਿਟੇਲ ਰਿਪੋਰਟ ਟੋਰੋਂਟੋ ਵਿੱਚ ਕੀ ਹੋ ਰਿਹਾ, ਪੀਲ ਰੀਜਨ 'ਚ ਕੀ ਹੋ ਰਿਹਾ, ਬਾਕੀ ਜੀ ਟੀ ਏ ਦੇ ਇਲਾਕਿਆਂ ਦੇ ਵਿੱਚ ਕੀ ਕੀ ਕੁਛ ਹੋ ਰਿਹਾ, ਉਹ ਸਾਰੀ ਡਿਟੇਲ ਰਿਪੋਰਟ ਜਿਹੜੀ ਹੈ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ। ਰੀਅਲ ਸਟੇਟ ਦੀ ਇਸ ਰਿਪੋਰਟ ਤੋਂ ਬਾਅਦ ਗੱਲਬਾਤ ਕਰਾਂਗੇ ਜੋ ਜੋਤੀ ਸਿੰਘ ਮਾਨ ਉਹਨਾਂ ਦੇ ਉੱਤੇ ਜਿਹੜਾ ਹਮਲਾ ਹੋਇਆ ਸੀਗਾ, ਕੀ ਕਹਿਣਾ ਹੁਣ ਉਹਨਾਂ ਦਾ, ਸੋ ਕਿਉਂ ਹਮਲਾ ਹੋਇਆ ਜੋਤੀ ਸਿੰਘ ਮਾਨ ਦੇ ਉੱਤੇ, ਉਹਨਾਂ ਨੇ ਕੀ ਬਿਆਨ ਦਿੱਤਾ ਜੋਤੀ ਸਿੰਘ ਮਾਨ ਨੇ, ਉਸ ਤੋਂ ਇਲਾਵਾ ਉਹਨਾਂ ਦੇ ਮਦਰ ਨੂੰ ਕੱਲ੍ਹ ਆਨਰ ਕੀਤਾ ਗਿਆ ਹੈਗਾ, ਬ੍ਰੇਵ ਵੁਮੈਨ ਅਵਾਰਡ ਉਹਨਾਂ ਨੂੰ ਕੱਲ੍ਹ ਦਿੱਤਾ ਗਿਆ ਸਿਟੀ ਆਫ ਬ੍ਰੈਂਪਟਨ ਦੇ ਵਿੱਚ, ਉਹਦੀ ਡਿਟੇਲ ਰਿਪੋਰਟ ਤੁਸੀਂ ਦੇਖ ਚੁੱਕੇ ਹੈਗੇ ਆਲਰੇਡੀ, ਸੋ ਉਹਦੀ ਅਪਡੇਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਸਾਡੇ ਇੱਥੇ ਹਾਲਟਨ ਰੀਜਨ ਦੇ ਵਿੱਚ ਹੀ ਹੈਗੇ ਨੇ, ਕੀ ਕੀ ਡਿਟੇਲਸ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕੈਨੇਡਾ ਦੀ ਕੁਛ ਹੋਰ ਖਬਰਾਂ ਔਰ ਅੰਤਰਰਾਸ਼ਟਰੀ ਜਗਤ ਦੇ ਵਿੱਚ ਇੰਗਲੈਂਡ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਲਿਜ਼ ਟਰੱਸ ਜਿਹੜੇ ਨੇ ਉਹ ਲੀਡ ਕਰ ਰਹੇ ਨੇ ਐਸ ਫਾਰ ਐਸ ਪੋਲ ਨੰਬਰਸ ਆਰ ਕੰਸਰਨਡ, ਔਰ ਲੱਗ ਰਿਹਾ ਕਿ ਇੰਗਲੈਂਡ ਦੇ ਅਗਲੇ ਪ੍ਰਧਾਨ ਮੰਤਰੀ ਲਿਜ਼ ਟਰੱਸ ਹੋਣਗੇ। ਰਿਸ਼ੀ ਸੁਨਕ ਜਿਹੜੇ ਨੇ ਉਹ ਲਗਾਤਾਰ ਪੋਲ ਨੰਬਰਸ ਦੇ ਵਿੱਚ ਪਿੱਛੇ ਚੱਲ ਰਹੇ ਨੇ, ਸੋ ਇਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਗੱਲ ਕਰਾਂਗੇ ਇਸ ਤੋਂ ਬਾਅਦ ਪਾਕਿਸਤਾਨ ਤੋਂ ਜੋ ਲੇਟੈਸਟ ਰਿਪੋਰਟ ਸਾਡੇ ਕੋਲ ਪਹੁੰਚ ਰਹੀਆਂ ਹੈਗੀਆਂ ਨੇ, ਬਾੜ ਦੇ ਕਾਰਨ ਕਾਫੀ ਵੱਡਾ ਨੁਕਸਾਨ ਹੈ, ਕੀ ਲੇਟੈਸਟ ਅਪਡੇਟ ਹੈਗੀ ਹੈ, ਜਿਹੜੀ ਡੈਥ ਟੋਲ ਹੈਗੀ ਹੈ ਉਹ 1200 ਤੋਂ ਜ਼ਿਆਦਾ ਕ੍ਰੋਸ ਕਰ ਗਈ ਹੈ, ਸੋ ਜਿੱਥੇ ਮਰਨ ਵਾਲਿਆਂ ਦੀ ਗਿਣਤੀ 1200 ਕ੍ਰੋਸ ਕਰ ਗਈ, ਲੇਕਿਨ ਹੋਰ ਬਹੁਤ ਨੁਕਸਾਨ ਇਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਹੋਇਆ, ਮਦਦ ਕਿੱਥੋਂ ਕਿੱਥੋਂ ਜਾ ਰਹੀ ਹੈ, ਕੀ ਹੋ ਰਿਹਾ, ਲੇਟੈਸਟ ਅਪਡੇਟ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਔਰ ਗੱਲ ਕਰਾਂਗੇ ਅਸੀਂ IMF ਨੇ ਲੇਟੈਸਟ ਜੋ ਰਿਪੋਰਟਸ ਸ਼ੇਅਰ ਕੀਤੀਆਂ ਹੈਗੀਆਂ ਗਲੋਬਲ ਕੰਡੀਸ਼ਨਸ ਦੀਆਂ, ਔਰ ਜੋ ਲੇਟੈਸਟ ਇਕਨੋਮਿਕ ਰਿਪੋਰਟ ਪਾਕਿਸਤਾਨ ਦੀ ਸ਼ੇਅਰ ਕੀਤੀ IMF ਨੇ, ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ। ਅਫਗਾਨਿਸਤਾਨ ਦੇ ਵਿੱਚ ਇੱਕ ਮਸਜਿਦ ਦੇ ਵਿੱਚ ਧਮਾਕਾ ਹੋਇਆ ਜਿਹਦੇ ਵਿੱਚ ਕਿ 18 ਜਣਿਆਂ ਦੀ ਜਿਹੜੀ ਡੈਥ ਹੋਣ ਦੀ ਖਬਰ ਮਿਲੀ ਹੈ, ਡਿਟੇਲਸ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਇੰਡੀਆ ਦੇ ਬਾਰੇ ਕਾਫੀ ਸਾਰੀਆਂ ਖਬਰਾਂ ਅੱਜ ਇੰਡੀਆ ਤੋਂ ਸਾਡੇ ਕੋਲ ਪਹੁੰਚੀਆਂ ਨੇ, ਔਰ ਜੋ ਕੱਲ੍ਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਨੇ INS ਵਿਕਰਾਂਤ ਜਿਹੜਾ ਹੈਗਾ ਉਹਨੂੰ ਇਨੋਗਰੇਟ ਕੀਤਾ, ਔਰ ਇਸ ਮੌਕੇ ਦੇ ਉੱਤੇ ਇੰਡੀਆ ਦਾ ਨੇਵੀ ਦਾ ਝੰਡਾ ਹੀ ਬਦਲ ਦਿੱਤਾ। ਕਿਉਂ ਬਦਲਿਆ ਨੇਵੀ ਦਾ ਝੰਡਾ ਇੰਡੀਆ ਦਾ, ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹਦੀ ਰਿਪੋਰਟ। ਔਰ ਕਰਨਾਟਕਾ ਦੇ ਹੁਣ ਇਹਨੂੰ ਬਾਬਾ ਜੀ ਕਹੀਏ, ਇਹਨੂੰ ਸੰਤ ਕਹੀਏ, ਕੀ ਕਹੀਏ, ਕਰਨਾਟਕਾ ਦੇ ਇੱਕ ਸੀਰ ਉਹਨਾਂ ਨੂੰ 4 ਦਿਨ ਦੇ ਵਾਸਤੇ ਭੇਜ ਦਿੱਤਾ ਗਿਆ ਹੈਗਾ ਜੇਲ੍ਹ ਦੇ ਵਿੱਚ, ਕਸਟਡੀ ਦੇ ਵਿੱਚ, ਹੀ ਇਜ਼ ਬੀਨ ਅਕਿਊਜ਼ਡ ਆਫ ਰੇਪ, ਸੋ ਇਹਦੀ ਡਿਟੇਲ ਵੀ ਤੁਹਾਡੇ ਨਾਲ ਅੱਗੇ ਚੱਲ ਕੇ ਸਾਂਝੀ ਕਰਾਂਗੇ। ਗੁਜਰਾਤ ਰਾਈਟਸ ਦੇ ਬਾਰੇ ਜੋ ਐਕਟਿਵਿਸਟ ਹੈਗੇ ਨੇ ਤੀਜਾ, ਉਹਨਾਂ ਦੀ ਲੇਟੈਸਟ ਅਪਡੇਟ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਪੰਜਾਬ ਵੱਲ ਰੁੱਕ ਕਰਾਂਗੇ, ਵੈਸੇ ਤਾਂ ਪੰਜਾਬ ਤੋਂ ਕਾਫੀ ਸਾਰੀਆਂ ਖਬਰਾਂ ਸਾਡੇ ਕੋਲ ਮੌਜੂਦ ਨੇ, ਸਾਰੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਬਟ ਆਈ ਥਿੰਕ ਜਿਹੜੀ ਮੇਨ ਹੈਡਲਾਈਨ, 2-3 ਮੇਨ ਹੈਡਲਾਈਨਸ ਬਣ ਰਹੀਆਂ ਨੇ, ਉਹਦੇ ਵਿੱਚ ਇੱਕ ਤੇ ਜ਼ਰੂਰ ਸ਼ੇਅਰ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਹੁਣ ਵੀਡੀਓ ਤੇ ਪੁਰਾਣਾ ਹੈ ਪਰ ਵਾਇਰਲ ਹੁਣ ਹੋਇਆ ਹੈਗਾ, ਸੋ ਇਹਦੇ ਬਾਰੇ ਕਾਫੀ ਡਿਸਕਸ਼ਨ ਹੋ ਰਹੀ ਹੈ, ਔਰ ਅਸੀਂ ਇਸ ਵੀਕਐਂਡ ਦੇ ਉੱਤੇ ਵੀ ਬਿਲਕੁਲ ਪ੍ਰੋਗਰਾਮ ਰੱਖਾਂਗੇ ਇਸ ਮੁੱਦੇ ਦੇ ਉੱਤੇ। ਸਿਟਿੰਗ MLA ਹੋਣ ਮਲਜਿੰਦਰ ਕੌਰ ਜੀ, ਉਹਨਾਂ ਦੇ ਹਸਬੈਂਡ ਉਹਨਾਂ ਨੂੰ ਪਬਲਿਕਲੀ ਥੱਪੜ ਮਾਰ ਰਹੇ ਆ, ਮਤਲਬ ਇਹ ਕਿਸ ਤਰ੍ਹਾਂ ਦੀ ਸੋਚ ਹੈ, ਮਤਲਬ ਘਰ ਦੇ ਅੰਦਰ ਤਾਂ ਜੋ ਕੁਛ ਹੁੰਦਾ ਹੀ ਹੋਏਗਾ, ਉਹਨਾਂ ਨੇ ਵੀ ਲਿਹਾਜ਼ ਨਹੀਂ ਕੀਤਾ ਵੀ ਹੋਰ ਬੰਦੇ ਵੀ ਹੈਗੇ ਆ, ਵੀਡੀਓ ਵੀ ਬਣ ਸਕਦਾ ਇਹਦਾ, ਸੋ ਬਾਹਰ ਓਪਨ ਦੇ ਵਿੱਚ ਹੀ ਉਹਨਾਂ ਨੇ ਥੱਪੜ ਜੜ ਦਿੱਤਾ ਆਪਣੀ ਵਾਈਫ ਦੇ। ਸੋ ਜੇ ਸਿਟਿੰਗ MLA ਰੂਲਿੰਗ ਪਾਰਟੀ ਦਾ ਇਹ ਹਾਲ ਹੈ ਤੇ ਬਾਕੀਆਂ ਦਾ ਕੀ ਹਾਲ ਹੋਏਗਾ, ਇੱਕ ਬੜਾ ਅਹਿਮ ਸਵਾਲ ਹੈ ਕਿ ਸਿਟਿੰਗ MLA ਦੇ ਉਹਦਾ ਪਤੀ ਉਹਨੂੰ ਸ਼ਰੇਆਮ ਥੱਪੜ ਮਾਰ ਦਿੰਦਾ ਹੈ, ਸੋ ਉਹ ਨਹੀਂ ਲਿਹਾਜ਼ ਕਰਦਾ ਤੇ ਬਾਕੀ ਕੀ ਕਰਦੇ ਹੋਣਗੇ, ਸੋ ਇਹਦੇ ਤੇ ਇੱਕ ਬੜਾ ਅਹਿਮ ਸਵਾਲ ਹੈ। ਖੈਰ ਇਸ ਮੁੱਦੇ ਤੇ ਗੱਲ ਜ਼ਰੂਰ ਕਰਾਂਗੇ ਤੁਹਾਡੇ ਨਾਲ। ਔਰ ਹੁਣ ਸਿੱਧੂ ਮੂਸੇਵਾਲਾ ਦੇ ਜਿਹੜੇ ਫਾਦਰ ਨੇ ਉਹਨਾਂ ਨੂੰ ਵੀ ਜਾਨ ਤੋਂ ਮਾਰਨ ਦੀਆਂ ਧਮਕੀਆਂ, ਔਰ ਸਿੱਧਾ ਹੀ ਉਹਨਾਂ ਨੂੰ ਈਮੇਲ ਭੇਜੀ ਗਈ ਹੈ ਵੀ ਯਾ ਤਾਂ ਤੂੰ ਸੁਧਰ ਜਾ ਨਹੀਂ ਤਾਂ ਤੇਰਾ ਹਸ਼ਰ ਤੇਰੇ ਪੁੱਤ ਸਿੱਧੂ ਮੂਸੇਵਾਲਾ ਤੋਂ ਵੀ ਮਾੜਾ ਕਰਾਂਗੇ, ਸੋ ਸਿੱਧੀਆਂ ਧਮਕੀਆਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ। ਸੋ ਕੀ ਇਹ ਮਾਮਲਾ, ਕੀ ਇਹ ਅਪਡੇਟ ਹੈ, ਇਹ ਸਾਰੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਾਂਗੇ। ਔਰ ਸਿੱਧੂ ਮੂਸੇਵਾਲਾ ਆਪਣੀ ਉਹਨਾਂ ਦੀ ਡੈਥ ਹੋਣ ਤੋਂ ਪਹਿਲਾਂ ਕੀ ਉਹਨਾਂ ਨੇ ਗੱਲ ਕੀਤੀ ਸੀ, ਲੇਟੈਸਟ ਕੀ ਰਿਪੋਰਟ ਹੈ, ਸੋ ਉਹ ਵੀ ਤੁਹਾਡੇ ਨਾਲ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਉਹ ਸ਼ੇਅਰ ਕਰਾਂਗੇ। ਔਰ ਆਖਿਰਕਾਰ ਇਹ ਮਾਮਲਾ ਕੀ ਹੈ, ਇਹਦੀ ਡਿਟੇਲ ਕੀ ਹੈ, ਜਿਹੜੀ ਬਲਜਿੰਦਰ ਕੌਰ ਹੋਣਾ ਦਾ ਵਿਆਹ ਕਦੋਂ ਹੋਇਆ, ਫਿਰ ਹਸਬੈਂਡ ਦੇ ਨਾਲ ਉਹਨਾਂ ਦਾ ਕਿਸ ਗੱਲ ਦੇ ਉੱਤੇ ਝਗੜਾ, ਕਿਸ ਗੱਲ ਦੇ ਉੱਤੇ ਹੋਇਆ, ਸੋ ਇਹ ਸਾਰੀ ਰਿਪੋਰਟ ਜਿਹੜੀ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਪੋਰਟਸ ਵਿੱਚ ਅਸੀਂ ਜ਼ਰੂਰ ਦੱਸ ਦਈਏ ਅੱਜ ਦਾ ਅਹਿਮ ਮੁਕਾਬਲਾ। ਅਹਿਮ ਮੈਂ ਇਸ ਲਈ ਕਹਿ ਰਿਹਾ ਕਿ ਵੈਸੇ ਤਾਂ ਹਾਂਗਕਾਂਗ ਦੇ ਆਰ ਮਿਨੋਜ਼ ਕੋਲ ਬਹੁਤ ਬੜੀ ਟੀਮ ਨਹੀਂ ਹੈ, ਬਟ ਦੈਨ ਯੂ ਨੈਵਰ ਨੋ, ਦੇਰ ਕੁੱਡ ਬੀ ਐਨ ਅਪਸੈਟ। ਬਟ ਪਾਕਿਸਤਾਨ 14 ਰਨ ਦੇ ਉੱਤੇ ਉਹਨਾਂ ਦੀ ਪਹਿਲੀ ਵਿਕਟ ਜਿਹੜੀ ਆ ਉਹ ਗਿਰ ਚੁੱਕੀ ਹੈਗੀ ਆ ਔਰ 20 ਰਨ ਹੋ ਗਏ ਨੇ ਹੁਣ ਜੀ ਇਸ ਵੇਲੇ। ਸੋ ਪਾਕਿਸਤਾਨ ਆਰ ਬੈਟਿੰਗ ਰਾਈਟ ਨਾਓ, ਹਾਂਗਕਾਂਗ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਔਰ ਥੋੜ੍ਹਾ ਜਿਹਾ ਉਹਨਾਂ ਨੂੰ ਹੌਸਲਾ ਜ਼ਰੂਰ ਮਿਲੇਗਾ ਕਿਉਂਕਿ ਬਾਬਰ ਆਜ਼ਮ ਜਿਹੜੇ ਕਪਤਾਨ ਨੇ ਉਹ 9 ਰਨ ਦੇ ਉੱਤੇ ਆਊਟ ਹੋ ਗਏ ਨੇ। ਬਟ ਦੈਨ ਦੇ ਇਜ਼ ਪਲੈਂਟੀ ਆਫ ਬੈਟਿੰਗ, ਕਾਫੀ ਬੱਲੇਬਾਜ਼ ਹੈਗੇ ਨੇ ਹਜੇ ਪਾਕਿਸਤਾਨ ਕੋਲ। ਮੁਹੰਮਦ ਰਿਜ਼ਵਾਨ ਖੇਲ ਰਹੇ ਨੇ 4 ਰਨ ਦੇ ਉੱਤੇ ਔਰ ਫਖਰ ਜ਼ਮਾਨ ਖੇਲ ਰਹੇ ਨੇ 5 ਰਨ ਦੇ ਉੱਤੇ। ਸੋ ਇਹਦੇ ਬਾਰੇ ਗੱਲ ਕਰਾਂਗੇ। ਸੋ ਪਾਕਿਸਤਾਨ ਵਰਸਿਜ਼ ਹਾਂਗਕਾਂਗ ਅੱਜ ਦਾ ਅਹਿਮ ਮੁਕਾਬਲਾ ਜਿਹੜਾ ਹੋ ਰਿਹਾ। ਸੋ ਜਿਹਦੇ ਵਿੱਚ 20 ਰਨ ਇੱਕ ਵਿਕਟ ਦੇ ਨੁਕਸਾਨ ਦੇ ਉੱਤੇ, ਚੌਥਾ ਓਵਰ, ਫੋਰਥ ਓਵਰ ਇਨ ਪ੍ਰੋਗਰੈਸ ਰਾਈਟ ਨਾਓ। ਪਾਕਿਸਤਾਨ ਲਈ ਮਸਟ ਵਿਨ ਗੇਮ ਹੈ, ਜੇ ਪਾਕਿਸਤਾਨ ਜਿੱਤਦਾ ਹੈ ਤੇ ਉਹ ਪਹੁੰਚ ਜਾਏਗਾ ਸੁਪਰ 4 ਦੇ ਵਿੱਚ। ਜੇ ਜਸਟ ਇਨ ਕੇਸ, ਉਹਦਾ ਚਾਂਸ ਵੈਸੇ ਲਗਭਗ 1-2% ਹੀ ਆ, 98% ਚਾਂਸ ਹੈ ਕਿ ਪਾਕਿਸਤਾਨ ਹੀ ਜਿੱਤੇਗਾ। ਬਟ ਜੇ 1-2% ਚਲੋ ਹਾਂਗਕਾਂਗ ਜਿੱਤਦਾ ਤੇ ਹਾਂਗਕਾਂਗ ਅਗਲੇ ਰਾਊਂਡ ਦੇ ਵਿੱਚ ਪਹੁੰਚ ਜਾਏਗਾ। ਸੋ ਦੋਨੋਂ ਟੀਮਸ ਪੂਰਾ ਜ਼ੋਰ ਲਗਾਉਣਗੀਆਂ ਐਂਡ 98% ਚਾਂਸ, 98-99% ਪਾਕਿਸਤਾਨ ਹੀ ਮੈਚ ਜਿੱਤੇਗਾ। ਬਟ ਦੈਨ ਦਿਸ ਇਜ਼ ਕ੍ਰਿਕਟ, ਇਸੇ ਕਾਰਨ ਇਹ ਕਾਫੀ ਇੰਟਰਸਟਿੰਗ ਰਹਿੰਦਾ ਹੈ ਕ੍ਰਿਕਟ। ਸੋ ਇਹਦੇ ਬਾਰੇ ਗੱਲ ਕਰਾਂਗੇ ਔਰ ਫਿਰ ਸੁਪਰ 4 ਦੇ ਵਿੱਚ ਕੀ ਪੋਸੀਬਲ ਸਿਨੈਰੀਓਜ਼ ਹੈਗੇ ਨੇ ਉਹ ਵੀ ਤੁਹਾਡੇ ਨਾਲ ਡਿਸਕਸ ਜ਼ਰੂਰ ਕਰਾਂਗੇ। ਜੀ ਬਾਈ ਜੀ, ਹਾਊ ਆਰ ਯੂ?
ਜੀ ਅਦਵੀਰ ਜੀ, ਮੈਂ ਬਿਲਕੁਲ ਠੀਕ ਹੂੰ। ਆਪ ਤੋ ਜਾਣਤੇ ਹੈ ਫ੍ਰਾਈਡੇ ਕਾ ਦਿਨ, ਸ਼ੁਕਰ ਹੈ ਸ਼ੁਕਰਵਾਰ ਹੈ, ਤੋ ਮੇਰਾ ਤੋ ਯੇ ਵੀ ਮੂਡ ਹੈ, ਮੈਂ ਬੜੀ ਖੁਸ਼ ਰਹਤੀ ਹੂੰ ਫ੍ਰਾਈਡੇ ਕੋ। ਆਪ ਬਤਾਈਏ, ਆਪ ਕੈਸੇ ਹੈਂ?
ਮੈਂ ਬਿਲਕੁਲ ਠੀਕ ਹੂੰ ਜੀ। ਅੱਜ ਖਬਰੇਂ ਬਹੁਤ ਸਾਰੀਆਂ, ਸੋ ਆਈ ਵਾਸ ਜਸਟ ਟ੍ਰਾਇੰਗ ਟੂ ਸ਼ੇਅਰ ਅ ਫਿਊ ਨਿਊਜ਼। ਕੁਛ ਹੈਡਲਾਈਨਸ ਮੈਨੇ ਦੇ ਦੀ ਹੈ, ਬਾਕੀ ਡਿਟੇਲ ਮੈਂ ਅੱਗੇ ਚੱਲ ਕੇ ਮੈਂ ਸ਼ੇਅਰ ਕਰਨੇ ਜਾ ਰਹਾ ਹੂੰ। ਬਹੁਤ ਸਾਰੀ ਹੈਡਲਾਈਨਸ ਹੈ ਅੱਜ ਔਰ ਆਪ ਬਤਾਈਏ ਅੱਜ ਕਾ ਕਿਆ ਸਵਾਲ ਹੈ?
ਯੁਧਵੀਰ ਜੀ, ਅੱਜ ਫ੍ਰਾਈਡੇ ਹੈ ਔਰ ਮੈਂ ਬਾਕਸ ਆਫਿਸ ਔਰ ਬਾਲੀਵੁੱਡ ਕੀ ਬਾਤ ਕਰਤੀ ਹੂੰ, ਤੋ ਆਜ ਮੇਰਾ ਆਪਸੇ ਕੁਐਸਚਨ ਯੇ ਹੈ ਯੁਧਵੀਰ ਜੀ, ਕਿ ਇਹ ਜੋ ਬਾਲੀਵੁੱਡ ਮੇ ਕੈਂਸਲ ਕਲਚਰ ਚੱਲ ਰਿਹਾ ਹੈ, ਆਪ ਆਈ ਐਮ ਸ਼ੋਰ ਯੂ ਆਰ ਅਵੇਅਰ ਆਫ ਇਟ, ਯੇ ਫਿਲਮ ਦੇਖਨੇ ਨਹੀਂ ਜਾਣਾ, ਇਸ ਫਿਲਮ ਕੋ ਬੋਇਕਾਟ ਕਰ ਦੋ, ਇਸ ਫਿਲਮ ਕੋ ਬੈਨ ਕਰ ਦੋ, ਤੋ ਮੈਂ ਜਾਣਨਾ ਚਾਹਤੀ ਹੂੰ ਆਪਕੇ ਕਿਆ ਵਿਊਜ਼ ਹੈ ਇਸ ਯੇ ਜੋ ਵੀ ਕੁਛ ਚੱਲ ਰਿਹਾ ਹੈ ਫਿਲਮੋ ਕੇ ਲੀਏ, ਕੈਂਸਲ ਕਲਚਰ ਜੋ ਹੈ ਯੇ ਹਮਾਰੀ ਸੋਸਾਇਟੀ ਕੇ ਲੀਏ ਸਹੀ ਹੈ ਯਾ ਨਹੀਂ, ਯੇ ਮੈਂ ਜਾਣਨਾ ਚਾਹਤੀ ਹੂੰ ਆਪਸੇ।
ਯੇ ਜੋ ਕੈਂਸਲ ਕਲਚਰ ਹੈਗਾ ਜੀ, ਮੈਂ ਤੇ ਇਹਨੂੰ ਕੈਂਸਰ ਕਲਚਰ ਕਹਾਂਗਾ। ਇਹ ਇੱਕ ਤਰ੍ਹਾਂ ਦਾ ਕੈਂਸਰ ਕਲਚਰ ਹੈ, ਇਹ ਸਮਾਜ ਨੂੰ ਦੀਮਕ ਦੀ ਤਰ੍ਹਾਂ ਖਾ ਰਿਹਾ। ਸੋ ਇਹਦੇ ਨਾਲ ਮੈਂ ਬਿਲਕੁਲ ਐਗਰੀ ਨਹੀਂ ਕਰਦਾ, ਐਂਡ ਯੂ ਕੈਨ ਡਿਫਰ ਔਨ ਜੇ ਤੁਹਾਡੇ ਵਿਚਾਰ ਇਸ ਤੋਂ ਅਲੱਗ ਨੇ। ਮੇਰਾ ਕਾਰਨ ਉਹਦੇ ਤੇ ਇਹ ਹੈ ਕਿ ਦੇਖੋ, ਹੁਣ ਤੁਸੀਂ ਬਾਲੀਵੁੱਡ ਦਾ ਐਗਜ਼ਾਮਪਲ ਲੈ ਲਓ। ਬਾਲੀਵੁੱਡ ਦੇ ਵਿੱਚ ਕੀ ਹੈ, ਅੱਛਾ ਜੀ ਆਮਿਰ ਖਾਨ ਦੀ ਮੂਵੀ ਬਾਇਕਾਟ ਕਰ ਦਿਓ, ਉਹਦੇ ਆਹ ਰੀਜ਼ਨਸ ਨੇ। ਸ਼ਾਹਰੁਖ ਖਾਨ ਦੀ ਮੂਵੀ ਬਾਇਕਾਟ ਕਰ ਦਿਓ, ਉਹਦੇ ਆਹ ਰੀਜ਼ਨਸ ਨੇ। ਜਦੋਂ ਅਸੀਂ ਇੰਨੀਆਂ ਸਾਰੀਆਂ ਮੂਵੀਜ਼ ਬਾਇਕਾਟ ਕਰ ਰਹੇ ਹਾਂ ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਅੱਜ ਕੱਲ੍ਹ ਉੱਥੇ ਬਹੁਤ ਬੜਾ ਨੁਕਸਾਨ ਹੋ ਰਿਹਾ, ਅਸੀਂ ਇਹ ਨਹੀਂ ਰਿਅਲਾਈਜ਼ ਕਰ ਰਹੇ ਕਿ ਅਸੀਂ ਇਕੱਲੇ ਆਮਿਰ ਖਾਨ ਨੂੰ ਜਾਂ ਸ਼ਾਹਰੁਖ ਖਾਨ ਨੂੰ ਜਾਂ ਅਕਸ਼ੇ ਕੁਮਾਰ ਨੂੰ ਜਾਂ ਰਣਵੀਰ ਸਿੰਘ ਨੂੰ, ਇਹਨਾਂ ਨੂੰ ਟਾਰਗੇਟ ਨਹੀਂ ਕਰ ਰਹੇ। ਉੱਥੇ ਇੱਕ ਬਹੁਤ ਬੜੀ ਇੰਡਸਟਰੀ ਹੈ, ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਇਹਦੇ ਨਾਲ ਜੁੜਿਆ ਹੋਇਆ ਔਰ ਅਸੀਂ ਜਦੋਂ ਐਸੀ ਕੋਈ ਗੱਲ ਕਰਦੇ ਹਾਂ ਤਾਂ ਉਹਦੇ ਨਾਲ ਉਹਨਾਂ ਬਹੁਤ ਸਾਰੇ ਲੋਕਾਂ ਦਾ ਜਿਹੜਾ ਰੁਜ਼ਗਾਰ ਹੈ ਉਹ ਖਰਾਬ ਹੋ ਰਿਹਾ, ਕਰੋੜਾਂ ਦਾ ਨੁਕਸਾਨ ਹੋ ਰਿਹਾ, ਲੱਖਾਂ ਦਾ ਨਹੀਂ ਜੀ ਕਰੋੜਾਂ ਦਾ ਨੁਕਸਾਨ ਹੋ ਰਿਹਾ। ਐਟ ਦੀ ਐਂਡ ਆਫ ਦਾ ਡੇ ਮੇਰੀ ਇਹ ਜ਼ਾਤੀ ਸੋਚ ਹੈ ਕਿ ਜਿਹੜਾ ਇਹ ਐਕਟਰਸ ਨੇ ਇਹਨਾਂ ਦਾ ਤਾਂ ਨੁਕਸਾਨ ਹੋਏਗਾ, ਬਿਲਕੁਲ ਹੋ ਰਿਹਾ। ਆਮਿਰ ਖਾਨ ਨੇ ਕੱਲ ਜਿਸ ਤਰ੍ਹਾਂ ਅਸੀਂ ਦੇਖਿਆ, ਜਾਂ ਲਾਲ ਸਿੰਘ ਚੱਡਾ ਜਿਹੜੀ ਮੂਵੀ ਹੈ ਉਹ 180 ਕਰੋੜ ਦੀ ਲਾਗਤ ਨਾਲ ਬਣੀ ਹੈ ਔਰ ਮਸੀਂ 90 ਕਰੋੜ ਰੁਪਏ ਦੀ ਕਲੈਕਸ਼ਨ ਹੋਈ ਹੈ। ਸੋ ਲਗਭਗ 100 ਕਰੋੜ ਦਾ ਜਿਹੜਾ ਨੁਕਸਾਨ ਹੋਇਆ ਕਿਸੇ ਨੇ ਤਾਂ ਐਬਜ਼ੋਰਬ ਕਰਨਾ ਹੀ ਹੈ। ਠੀਕ ਹੈ, ਉਹ ਆਮਿਰ ਖਾਨ ਨੇ ਐਬਜ਼ੋਰਬ ਕਰ ਲਿਆ ਜਾਂ ਕੁਛ ਹੱਦ ਤੱਕ ਜਿਹੜੇ ਪ੍ਰੋਡਿਊਸਰ ਨੇ ਵਾਇਆ ਕੌਮ, ਉਹਨਾਂ ਨੂੰ ਥੋੜ੍ਹਾ ਬਹੁਤਾ ਨੁਕਸਾਨ ਹੁਣ ਹੋਏਗਾ, ਲੇਕਿਨ ਇਹਦਾ ਅਗਲਾ ਸਟੈਪ ਕੀ ਹੋਏਗਾ? ਵਾਇਆ ਕੌਮ ਦਾ ਕੁਛ ਜ਼ਿਆਦਾ ਨਹੀਂ ਜਾਏਗਾ ਕਿਉਂਕਿ ਬਹੁਤ ਬੜੀ ਕੰਪਨੀ ਹੈ, ਕਾਰਪੋਰੇਟ ਹਾਊਸਿਸ ਨੇ। ਸੋ ਉਹਨਾਂ ਦਾ ਕੋਈ ਬਹੁਤ ਬੜਾ ਨੁਕਸਾਨ ਜਿਹੜਾ ਉਹ ਨਹੀਂ ਹੋਏਗਾ। ਅਖੀਰ ਦੇ ਵਿੱਚ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਤਾਂ ਪੈਸੇ ਉਹਨਾਂ ਨੇ ਰਿਕਵਰ ਕਰ ਹੀ ਲੈਣੇ ਆ, ਜਿਹੜਾ ਬੜੇ ਕਾਰਪੋਰੇਟਸ ਨੇ। ਜੇ ਬੰਦ ਵੀ ਹੋ ਗਏ ਤਾਂ ਠੀਕ ਹੈ, ਕਾਰਪੋਰੇਟ ਅਦਾਰਾ ਬੰਦ ਹੋ ਗਿਆ, ਬਟ ਜਾਂ ਜੇ ਆਮਿਰ ਖਾਨ ਹੈ ਅੱਜ ਲੋਸ ਹੋ ਗਿਆ, ਕੱਲ੍ਹ ਨੂੰ 2-3 ਸਾਲ ਬਾਅਦ ਇੱਕ ਮੂਵੀ ਬਣਾਈ ਹੈ ਉਹਨਾਂ ਨੇ, ਜੇ ਇੱਕ ਮੂਵੀ 'ਚ ਲੋਸ ਹੋ ਗਿਆ, ਇਸ ਤੋਂ ਪਹਿਲਾਂ ਠੱਗਸ ਆਫ ਹਿੰਦੁਸਤਾਨ ਉਹ ਵੀ ਜ਼ਿਆਦਾ ਨਹੀਂ ਸੀ ਚੱਲੀ, ਠੀਕ ਹੈ ਉਹ ਆਪਣਾ ਉਹਨਾਂ ਕੋਲ ਸਾਰੀ ਉਮਰ ਆਪਣੀ ਜ਼ਿੰਦਗੀ ਬਤੀਤ ਕਰਨ ਲਈ ਦੇ ਹੈਵ ਇਨਫ ਮਨੀ, ਅੱਜ ਵੀ ਸੈਲੀਬ੍ਰਿਟੀ ਤਾਂ ਰਹਿਣਗੇ। ਅੱਜ ਵੀ ਤੁਸੀਂ ਜੇ ਉਹਨਾਂ ਨੂੰ ਰਿਕੁਐਸਟ ਕਰਨਾ ਚਾਹੋ ਕਿ ਜੀ ਤੁਸੀਂ ਇੰਡੀਆ, ਦੁਬਈ, ਅਮੈਰੀਕਾ, ਕੈਨੇਡਾ, ਬਥੇਰਾ ਪੈਸਾ ਉਹਨਾਂ ਨੂੰ ਮਿਲਦਾ ਰਹੇਗਾ, ਫੇਮ ਜਿੰਨੀ ਮਿਲਣੀ ਸੀ ਮਿਲ ਗਈ ਉਹਨਾਂ ਨੂੰ। ਸੋ ਜਿਹੜਾ ਨੁਕਸਾਨ ਹੈ ਉਹ ਫਿਰ ਦੁਬਾਰਾ ਤੋਂ ਇੱਕ ਆਮ ਆਦਮੀ ਦਾ ਇਹਦੇ ਨਾਲ ਰਿਲੇਟਡ ਹੈ ਔਰ ਇਸ ਕਾਰਨ ਇਹ ਜਿਹੜਾ ਉਹਨਾਂ ਦੇ ਉੱਥੇ ਬਾਇਕਆਊਟ ਕਰਨਾ ਮੂਵੀਜ਼ ਦਾ ਕੈਂਸਲ ਕਲਚਰ ਹੈ, ਮੈਂ ਇਹਦੇ ਨਾਲ ਬਹੁਤਾ ਐਗਰੀ ਨਹੀਂ ਕਰਦਾ। ਜੀ ਤੁਹਾਡਾ ਕੀ ਵਿਊ ਪੁਆਇੰਟ ਹੈ ਇਸ 'ਤੇ?
जी रवीर जी, मेरा भी बिल्कुल सेम व्यू पॉइंट है। मुझे ये कैंसिल कल्चर जो है ये मुझे समझ ही नहीं आता है, क्योंकि आप जब किसी चीज को बैन करने की कोशिश करते हैं या बॉयकॉट करते हैं और सब लोगों को बोलते भी हैं कि मत ये फिल्म देखने जाइए या इस एक्टर से आप हेट कीजिए क्योंकि इनके कुछ पॉलिटिकल व्यूज हमारे से मैच नहीं करते, तो ऐसे में आप सिर्फ एक इंसान को टारगेट नहीं कर रहे होते, आप पूरी फिल्म को टारगेट कर रहे होते हो, पूरी टीम जिसने कितने सालों से यू नो काम किया एक फिल्म पे, उनका लाइवलीहुड एक फिल्म पे डिपेंड करता है, तो वो एक साथ आप सबकी फैमिली को अफेक्ट करते हैं। और जो सोशल मीडिया पे ट्रोलर्स होते हैं वो सोचते हैं कि हमने एक फिल्म को बैन करवा दिया तो वो अपनी इसमें एक अपनी खुद की अचीवमेंट समझते हैं, लेकिन वो ये भूल जाते हैं कि उन्होंने अनजाने में कितने घरों को इफेक्ट किया है, कितने लोगों की लाइवलीहुड को इफेक्ट किया है सिर्फ कुछ मिनट के प्लेजर के लिए कि हमने एक बहुत बड़ा अचीवमेंट किया है। तो आई कंप्लीटली अग्री विद यू, ये कैंसिल कल्चर नहीं होना चाहिए और क्रिएटिव फ्रीडम जरूर होनी चाहिए। अगर आपको फिल्म नहीं देखनी तो आप मत देखिए, लेकिन दूसरों को ये बोलना कि फिल्म देखने से पहले ही आप फिल्म को देखने ही मत जाओ, पहले ही जजमेंट दे दो, आई थिंक दैट इज वेरी वेरी रॉन्ग। जी उदी जी।
हाँ, और एक दौर सेगा जी, मैनू याद है कि किसी टाइम जिस तरह जी थोन याद होए, मैनू एग्जैक्ट टाइम तो नहीं याद, पर मैं खेलना 10-12 साल पहला ये मूवी आई सी, माई नेम इज खान, शाहरुख खान काजोल दी मूवी सी, करण जौहर ने बनाई सी, और ये मूवी का भी बड़े पैमाने के उत्ते बाल अपने शिवसेना होना ने इन्होंने काफ़ी यदा विरोध किया इस मूवी का, माई नेम इज खान का। सो क्योंकि उन्होंने कहना सगा कि एक मुस्लिम लड़का होंदा है, विआह जिहड़ा एक हिंदू लड़की नाल होंदा है उस मूवी दे विच, सो और उन्होंने इस मूवी नू बायकॉट कर दिता सी, माई नेम इज खान। हालांकि मूवी जिहड़ी सी 11 सितंबर के जिहड़े अटैक्स होए सी उस तो बाद किस तरीके दे नाल जो कुछ होया उहदे उत्ते मूवी जिहड़ी बनाई गई सी, बट बावजूद इसते कि शिवसेना ने इहदा बहुत वड्डे पैमाने दे उत्ते बॉयकॉट करन दी गल कीती सी, मूवी ने बहुत बिजनेस कीता, बहुत पैसे बनाए इस मूवी ने, और अवार्ड्स भी बहुत मिले, फिल्म फेयर अवार्ड दे विच बेस्ट डायरेक्टर करण जौहर नूं मिल गया, बेस्ट एक्टर शाहरुख खान, बेस्ट एक्ट्रेस काजोल, और काफ़ी पैसा भी उन्होंने बनाया इस मूवी दे विच। खैर, अनिल जी कुछ ऐड करना चाह रहे ने, अनिल जी गो ऐड। सुप्रभात जी, यस वी सपोर्ट सर।
युधवीर जी, इसके कई सारे पक्ष हैं जो विषय आपने उठाया है, इसका एक खाली यही पक्ष नहीं है, पक्ष इसके अलावा भी है। पहले देखिए, सबसे पहली बात ये है, प्रतिभाओं का प्रोत्साहन यहाँ पर बंद हो चुका था फिल्म उद्योग के अंदर। जो प्रतिभाशाली है ये मात्र कुछ परिवारों का व्यापार से मटकर रह गया था, मात्र उस परिवार का ही बच्चा चाहे उसके अंदर प्रतिभा है या नहीं है उसी को आगे बढ़ाया जाता था। तो जो आप ये देखिए ना, हमारा जो फिल्म उद्योग था भारतवर्ष का, ये पतन की तरफ गया है, पताल लोक की तरफ गया है। इसमें से अच्छे डायरेक्टर कहाँ पाए हैं? आपने कौन सा सत्यजीत रे आज पैदा किया, कौन सा आपने गिरीश कर्नाड पैदा किया, कौन सा आप हर्षिकेश मुखर्जी सा महान निर्देशक पैदा कर पाए? उनको बंद करने के लिए रिश्ते बनाए गए। ये मात्र कुछ वर्गों के ऊपर ये फिल्म उद्योग जाके आधारित हो गया, और जिन लोगों ने इस व्यापार से, इस समाज से, इस जगत से, इस राष्ट्र से अद्भुत नाम और पैसा कमाया, उन्होंने इसको मान्य भी किया। तो कुल मिला के ना, देखिए ऐसा होता है कि ये प्रक्रिया होती है, प्राकृतिक प्रक्रियाएं होती हैं। जब कोई चीज बहुत ऊपर जाती है तो उसका नीचे आना भी तय हो जाता है, ये प्रकृति का सिद्धांत है। तो ये अब एक जिसको कहते हैं विध्वंस की ध्वंस होगा, उसके बाद निर्माण होगा। तो कुल मिला के इसमें अब आप देखिए, आप खाली आप कह रहे हैं कि इसके पास धन है आमिर खान के पास, आप ये देखो अब उसका भविष्य अंधकारमय हो गया, उसको कोई एक नया प्रोजेक्ट तो उसका भी कैंसिल हो गया। अब कोई भी आदमी उसको हाथ लगाते हुए डरेगा कि यार इसमें पैसा लूटेगा। अब यही काम आपके इसका शाहरुख खान का होने वाला है, ये सारे अपने पतन की तरफ जाएंगे। युधवीर जी, आप एक बात है, ये दो, मैं आपको दो चरित्र देता हूं अलग अलग। एक व्यक्ति ज्यादा पढ़ा लिखा नहीं है, वो बिल्कुल विस्थापित होकर, परेशान होकर और लुटपट कर बंबई पहुंचता है। बंबई पहुंचकर अपनी अभिनय की क्षमता के ऊपर वो बड़े शीर्ष के ऊपर पहुंच जाता है और बहुत सामाजिक कार्य, उत्तम कार्य करता है। आप तो मानेंगे, या एक व्यक्ति जिसके पास अच्छी खासी पढ़ाई लिखाई करके और वो फिल्म उद्योग में जाता है, सफल वो भी होता है वो, लेकिन अश्लीलता की हर सारी सीमाएं तोड़ देता है, आप किसको उत्तम मानेंगे?
मैं दोनों बातों का आपका बारी बारी जवाब दे देता हूं। पहली बात तो ये है जो आपने बात की है कि आज हमने मतलब पुराने दौर में, इसमें कोई दो राय नहीं, आपने पुराने दौर में चाहे श्याम बेनेगल जी की बात कर लें, चाहे आप बात कर लें बिमल रॉय साहब की बात कर लें, चाहे आप वी शांताराम जी की बात कर लें, ऋषिकेश मुखर्जी की बात कर लें, वो बहुत जबरदस्त डायरेक्टर्स थे। मृणाल सेन में वो तो खैर अभी उनकी डेथ हुई रिसेंटली, तो बहुत जबरदस्त डायरेक्टर्स थे। लेकिन अगर हम आज के दौर की भी बात करें, आज के दौर के बहुत अच्छे डायरेक्टर्स हैं। मुझे याद है कि अभी हम ये पिछले वीक गए थे, ए आर रहमान का नाम रखा है मार्कम एक्स स्ट्रीट के ऊपर, तो उन्होंने मणि रत्नम जी का नाम वहां भी लिया। सो मणि रत्नम अगेन वन ऑफ द फाइनेस्ट डायरेक्टर्स टुडे। मेरा एक और बड़ा फेवरेट है उनकी, तो लगभग मैं हर मूवी देखता हूं, बहुत इंटेलिजेंट है, दैट इज राजू हिरानी, राजकुमार हिरानी जिनको कहते हैं। अनुराग कश्यप, आज भी अनुराग कश्यप की जो मूवीज हैं अगर आपको थोड़ी बहुत अलग उसमें जरूर मिलेंगी। साउथ के डायरेक्टर हैं, अब हिंदी मूवीज भी थोड़ी बहुत बनाते हैं, वैसे वो ज्यादा साउथ की बनाते हैं। एसएस राजा मौली, आपको याद होगा रिसेंटली कपिल शर्मा के शो में भी आए थे एसएस राजा मौली, और कमाल की उनके सेट वगैरह सब कमाल के होते हैं। विशाल भारद्वाज, जितनी उनको म्यूजिक की समझ है विशाल भारद्वाज की, उतने अच्छे डायरेक्टर भी हैं विशाल भारद्वाज। राम गोपाल वर्मा अगेन डिबेटेबल होगा, लेकिन अगेन मूवीज उन्होंने अच्छी बनाई हैं, अच्छी अलग भी बनाई हैं। वन ऑफ माय फेवरेट डायरेक्टर्स, और अभी रिसेंटली उन्होंने आश्रम बनाया है, वेब सीरीज बनाई है, और बहुत अच्छी मूवीज बनाई है, राजनीति से लेके अपहरण से लेके कमाल किया है। प्रकाश झा की मैं बात कर रहा हूं, प्रकाश झा साहब आज भी कमाल का काम करते हैं, और जब अपने काम में लग जाते हैं फिर आगे पीछे नहीं देखते। अभी रिसेंटली ज्यादा मूवीज नहीं बनाई हैं, पर पीछे जोधा अकबर से लेके बहुत अच्छी मूवीज, आशुतोष गवारकर, कमाल का उनका काम है। प्रिय दर्शन बहुत ज्यादा मीडिया में नहीं आते हैं, मीडिया शाय हैं प्रिय दर्शन, बट उनका काम बोलता है, क्या कमाल का काम करते हैं। शेखर कपूर इंटरनेशनली एक्लेम्ड प्रोड्यूसर डायरेक्टर, एक्टर भी हैं बट डायरेक्टर हैं, मतलब आज उनको आप हॉलीवुड की मूवी दे दो तो शेखर कपूर ही विल डू जस्टिस टू हॉलीवुड मूवी एज वेल। नीरज पांडे बहुत कमाल की और अलग डिफरेंट मूवीज बनाते हैं नीरज पांडे, और नाम बहुत है। और इम्तियाज अली, जब भी मेट्रो से लेके कितनी मूवीज इम्तियाज अली साहब ने बनाई है, 1983 इंडिया ने वर्ल्ड कप विनिंग पर मूवी बनाई है। मधुर भंडारकर अब इतना नहीं काम करते, पर पीछे उनकी बड़ी मूवीज बड़ी अच्छी आई थी। अनुराग बासु का काम बड़ा अच्छा है अगर आज के दौर की मैं बात करूं। फिर सुधीर मिश्रा का काम बड़ा अच्छा है। फरहान अख्तर मुझे बड़े पसंद है, फरहान अख्तर का काम इसमें बड़ा अच्छा है। हाँ, एक और मैं डायरेक्टर का नाम लूंगा, प्रोड्यूसर भी डायरेक्टर भी हैं, रोहित शेट्टी। हालांकि इनकी मूवीज में एक्शन ज्यादा होता है, इट मे नॉट इवन मेक एनी सेंस, बहुत सारे लोगों को कहेंगे जी ओके आपने उसका नाम क्यों ले दिया, बट रोहित शेट्टी की मूवी बॉक्स ऑफिस पे 300-400 करोड़ कर जाती है। ठीक है, एक सेगमेंट है एक सोसाइटी का जिसको रोहित शेट्टी की जो मूवी है वो पसंद है। सो महेश मांजरेकर अब इतनी नहीं बढ़िया करते, बीच में अच्छी थी। करण जौहर अलग करते हैं, मे बी आप ये कहेंगे कि आर्टिस्टिक वैल्यू क्या है उसकी, एंटरटेनमेंट वैल्यू तो है करण जौहर की, मे बी आप वो एग्री नहीं करेंगे, बट यस मैं कितने नाम लिए तो ये आज के फिल्म डायरेक्टर्स हैं, अच्छे हैं, ठीक है, ये तो नहीं कह सकते कि ये बिल्कुल ही खराब है। जी अनिल जी।
हाँ जी, मेरा अभी जो दूसरा प्रश्न है वो बाकी है, लेकिन मैं आपके इसी बात का उत्तर देना चाहूंगा पहले, उसके बाद दूसरा जो प्रश्न दिया था उस पर बात में आते हैं कि आपने जितने भी नाम लिए इनमें से किसी का एक का भी स्तर गुलजार, ऋषिकेश मुखर्जी और फिल्म उद्योग के विषम पितामह बलदेव राज चोपड़ा, बी आर चोपड़ा, इसके स्तर का कोई एक भी पैदा है इनमें से उस स्तर का कोई व्यक्ति है? क्योंकि पिछले जो पहले पिक्चरें बना करती थी, हर पिक्चर के अंदर एक संदेश होता था, समाज के लिए एक संदेश हुआ करता था, वो संदेश लुप्त प्राय है। अब जो है अश्लीलता परोसी जा रही है, चाहे शब्दों की अश्लीलता हो, हर तरह की अश्लीलता, तो उसे परोस के उसको अनकैश किया जा रहा है। तो किनमें से किसी का भी स्तर इन तीनों के बराबर है?
ओके, गुलजार साहब तो अब आप उनको पुरानों में भी गिन सकते हैं, मैं मान गया, लेकिन गुलजार साहब तो अभी रिसेंटली टोरंटो में परफॉर्म करके गए हैं, गुलजार साहब तो आज हम ये भी कह सकते हैं कि आज के डायरेक्टर भी हैं। हाँ, अगर आपने पुरानों में गिनना है तो आप गिनो महबूब खान साहब को, जो कि आज से 100 साल पहले महबूब खान साहब थे, उनकी वो मूवीज बनाया करते थे। आप पुरानों में गिनना है तो चलो ऋतुपूर्णा घोष साहब को गिन सकते हैं, लेकिन गुलजार साहब को पुरानों में भी गिनो पुराने डायरेक्टर, पर गुलजार साहब तो आज के दौर के भी डायरेक्टर हैं ना, और कमाल के हैं।
मेरा प्रश्न कुछ और, मेरा प्रश्न ये है कि क्या जितने नाम आपने गिनवाए, तीन नाम दिए सिर्फ आपको, तीन नामों में इनके स्तर का कोई है? नंबर एक, प्रश्न नंबर वन। दूसरी बात, ये जो पिछले तीनों जो पिक्चर बनाते थे उसमें एक संदेश होता था समाज के लिए, अभूतपूर्व संदेश, हर पिक्चर को उठा के देख लो आप इनकी, तो क्या आज इस पिक्चरों से संदेश समाज को जा रहा है? अगर जा रहा है तो किस तरह का जा रहा है?
नहीं, आज दोनों तरह की मूवीज बनती है। मैं ये जरूर कहूंगा कि जहां पर आज आप कह सकते हैं 70-80% जो मूवीज हैं वो मसाला मूवीज आप उनको कह सकते हैं, और उसमें वो सिर्फ पैसा बनाने के लिए है बॉक्स ऑफिस पर उनसे संदेश कुछ नहीं जाता। पर अगर आप ये कहें कि आज कोई भी ऐसी मूवी नहीं है कि जी जो संदेश नहीं देती, नहीं, बहुत सारी मूवीज हैं। मैंने आप जैसे अब ब्लैक फ्राइडे है, ब्लैक फ्राइडे आप मूवी देखिए, कमाल का संदेश उसमें दिया गया है। तारे जमीन पर बहुत ही बढ़िया संदेश है उसमें। एक मूवी का नाम मैं लूंगा, वन ऑफ माय फेवरेट्स, जो कि एंटरटेनमेंट वैल्यू भी पूरी है और संदेश बड़ा जबरदस्त है, और हजारों लोगों ने, हजारों नहीं मेरे ख्याल से, हजारों भी गलत होगा, लाखों भी गलत होगा, करोड़ों लोगों ने वो मूवी से संदेश लिया है। दैट इज थ्री इडियट्स। थ्री इडियट मूवीज आपने देखी है? थ्री इडियट्स
बिल्कुल देखी है जी।
तो फिर देखिए क्या कमाल का संदेश था थ्री इडियट्स में। आपने वेंसडे देखी है
जी? मैंने बिल्कुल देखी है।
आप वेंसडे देखिए,
बिल्कुल देखिए जी।
तो आप उसमें देखिए क्या कमाल का संदेश उसमें दिया गया। सो
देखिए, जब आप ना देखिए, एक मिनट, थ्री इडियट मूवीज का जहां तक आपकी बात है, देखिए थ्री इडियट मूवी का जो जो उसका तीन हिस्से हैं, तीन हिस्से मात्र मनोरंजन से भरपूर है, उसके अंदर अलग अलग चीजों को अलग अलग ढंग से दिखाया गया है, ठीक है, वो प्रभावित करती है, अच्छी लगती है, लेकिन जो उसका जो लास्ट का जो कार्यक्रम है वो बिल्कुल जिसको कहते हैं निलपटे सन्नाटा है, वो मुझे बिल्कुल पसंद नहीं आया था, और वो उसका कोई आवश्यकता भी नहीं थी। राजकुमार ऐसा होता है कि कुछ ये जो राजकुमार हिरानी है, ठीक है, इसकी पिक्चरें ठीक होती हैं, अब ये भी पटने जा रहा है, इसको भी पटने का ये जो है ना, इसके ऊपर ठप्पा लगने जा रहा है, जब क्योंकि जब कहते हैं जब शिबंदी बंदे व्यक्ति शीर्ष पे पहुंचता है तो उसको नीचे भी आना होता है, अब नीचे वो भी आएगा तो उसको भी पता चलेगा कि मेरे को और अच्छा काम करना है। तो कुल मिला के जो है ना, और मैं मेरा जो आपको प्रश्न दिया कि संदेश क्या जो विषय है, संदेश तो समाप्त हो चुका है। आपने स्वयं स्वीकार किया कि 70-80% पिक्चरों में संदेश नहीं होता, जो संदेश जन में होता है वो छोटे कलाकार करते हैं, बड़ा कलाकार कोई करता ही नहीं है, बड़ा कलाकार तो मतलब वो गुण से बड़े नहीं है, वो मात्र धन से बड़े हैं।
आपने आपने तिग्मांशु धुलिया का नाम सुना है? तिग्मांशु धुलिया उनको कभी देखा है या उनका?
बिल्कुल सुना है, उसके उसके पिक्चर भी देखी है मैंने।
तो आपने उनकी मूवी पान सिंह तोमर जरूर देखी होगी। पान सिंह तोमर क्या कमाल का संदेश दिया है तिग्मांशु धुलिया ने।
देखिए युद्धवीर जी, ऐसा होता है हर व्यक्ति के अंदर कुछ ना कुछ गुण होते हैं, पहली बात, हर व्यक्ति में कुछ गुण होते हैं। एक दो पिक्चरें देने वाले बहुत सारे लोग हैं, एक दो दो तीन दे देंगे ज्यादा से ज्यादा, लेकिन एक पूरी श्रृंखला और समस्त जीवन में बहुत सारी चीजें देने वाले वो मात्र एक दो ही होते हैं, वो ऋषिकेश मुखर्जी हो गया, बीआर चोपड़ा हो गया, ये ऐसे दो चार लोग ही होते हैं जो जिन्होंने समस्त जीवन के अंदर हर बार कुछ ना कुछ नया दिया। तो वो जो जो आपके जो सिनेरियो है, जो आपका जो एक दृष्टि है, वो सब बदल चुकी है।
नहीं, एक मिनट सॉरी, मैं आपने कहा कि बहुत सारे सर, प्रकाश झा की मूवीज आई एम श्योर आपने देखी होंगी, चाहे वो मृत्यु दंड थी, आप देखिए क्या कमाल का काम, दामुल देखिए उन्होंने क्या कमाल की बनाई है, और एक के बाद एक, राहुल से लेके गंगा जल आज भी आप दोबारा देख लें आपको मजा आ जाएगा, अपहरण आज भी आप दोबारा देख लें आपको राजनीति
नहीं, हाँ, इसकी सिर्फ एक ही पिक्चर जी जिसकी प्रशंसा हो, बाकी मसाला पिक्चर थी
नहीं।
दामुल जो थी वो एक जो है एक उसकी जो ऐसा होता है ना, जो उसके अंदर जो एक उसके अंदर जो व्यक्तिगत जो था वो उसकी पराकाष्ठा जो थी वो दामुल में दे दी उसने कि मेरे पास सबसे बढ़िया है, वो दामुल से के स्तर को उस स्वयं भी उस स्तर को नहीं छू पाया, उसे बनाए धन जरूर बनाया। ये जो आपकी जो अजय देवगन वगैरह थे, देखिए इनका ठीक है, धन कमाती है, धन कमाना और अभिनय की क्षमता होना ये अलग बातें होती है। जो अभिनय की क्षमता पंकज त्रिपाठी में है, वहां तो शाहरुख खान, सलमान खान, सारे खान इकट्ठे कर दो, एक में नहीं है वो क्षमता, ठीक है, वो धन के मामले में जरूर बड़े हो सकते हैं, अश्लीलता बनाने में बड़े हो सकते हैं, लेकिन अभिनय की सीमित है। मेरा आपका एक प्रश्न पेंडिंग है कि दो अलग अलग परिदृश्य दिए थे, एक तो एक व्यक्ति लुट पिट के आता है, बॉम्बे में आके एस्टेब्लिश करता है, सामाजिक कार्य करता है, एक व्यक्ति पढ़ लिख कर आता है और उसके बाद वो समाज के अंदर अश्लीलता फैलाता है, तो इस दो विषयों को आप किसको बढ़ा मानेंगे?
जो अच्छे कार्य करता है वही अच्छा है सर, वो तो उसमें तो कोई दो राय नहीं है, उस पर तो डिस्कशन ही नहीं है कोई जी।
जैसे ओम प्रकाश जी लुट पिट के जब पार्टीशन हुआ है, पंजाब पहुंचे थे, ये बॉम्बे पहुंचे थे, एक झोपड़ी के अंदर रहते थे वहां पर, वहां पे उन्होंने वहां से उठ के पिक्चरें बनाई, समाज के अद्भुत कार्य किए उस व्यक्ति ने, ठीक है। अब उसके बाद आप शाहरुख खान की आप काफी बात करते हैं, ठीक है, शाहरुख खान की बात, जितनी अश्लीलता इस व्यक्ति ने फैलाई है, आप ये देखिए बहुत सारे शोज होते हैं जो जो आपके जो प्राइज वाले जो शो होते हैं, जिस उनके एक आदमी साधारण आदमी सर से शर्म सर से नीचे झुका लेता है, तो ऐसे व्यक्ति को हम कैसे समाज को समाज संदेश देने के लिए चुन सकते हैं, जो व्यक्ति अश्लीलता वाले शब्द सरेआम बोलता है। तो मेरा थोड़ा कहना है कि हमें जो संदेश जाना चाहिए, हमारे संदेश ऐसे जाने चाहिए कि ये व्यक्ति, ये देखो जैसे ओम प्रकाश था, वो व्यक्ति था, कहां से उठा, कहां पहुंचा, और उसके बाद वो ग्रोथ डिगा, अपने रास्ते से नहीं डिगा, और एक शाहरुख खान है ये डिगा, इसने अश्लीलता फैलाई दुनिया भर के अंदर, गाली गलौज सारा कुछ क्या नहीं किया इस व्यक्ति ने, और इसके इसके शब्दों का उच्चारण कभी देखिए वहां पे जो इसने, मतलब मैं तो खुद मुझे स्वयं को बोलने में उन शब्दों को समस्या आ रही है। तो कुल मिला के ऐसे व्यक्तियों को हमें आगे प्रतिष्ठित नहीं करना चाहिए, अच्छे लोग। देखिए आचरण कहाँ से निर्मित होता है, आचरण निर्मित होता है अच्छी चीजों से, जब हम अच्छे संदेश देते हैं, जब हम वाणियों को अच्छियों को धारण करते हैं, वहां से वो व्यक्ति पहले ही अश्लीलता में संलग्न है, उस व्यक्ति का हम संदेश कैसे दे सकते हैं। बाकी स्वतंत्रता अपनी अपनी है युधवीर जी, इसके अंदर कहीं कोई प्रश्न चिन्ह नहीं है। और एक मेरे पास बहुत आपके लिए बहुत एक गंभीर विषय है आपके लिए, लेकिन वो समझ
आके बात कर लेंगे, ठीक है जी। ठीक है जी, बहुत बहुत शुक्रिया जी, आगे चल के गलबात जी जारी रहेगी। रमेश इंद्र चौहान साहब ब्रीफली तुसी की कहना चाहोगे, बहुत ब्रीफली। हेलो गुड मॉर्निंग सर, श्रीकाल जी।
मेरा कुछ क्वेश्चन है कि रात प्रोग्राम देखा मैं, तुसी हमेशा कहने हो कि वोट है छोटे हाथ से है, हम टाइम आ रहा, बार बार बिजली भी कर रहे, सोच के दबो। यही क्वेश्चन मैं अरविंद जी ने भी किया, सैनी साहब जी ने भी किया, तो काफी हद तक सैनी साहब ने ठीक एग्री किए, छोटे को लिमिटेड है और वो रिपीटेड बंदे हैं, चाहे वो अच्छे हैं या बुरे हैं, तो उन्होंने रिप्लेस किया करोगे, क्योंकि थोड़े को ऑप्शन ही नहीं, या तो ऑप्शन हो गए, फिर तो मुड़ चिड़ के गल उठी आ गई ना कि चलो इन चार जो एक डिसाइड कर लें, क्योंकि साढ़े को ऑप्शन नहीं, मुड़ के एक नूं ले आने जिहड़ा चाहे करप्टी सी पर लेकिन उन्होंने 3-4 साल कटे हैं, उन्होंने नॉलेज है, वो हैंडल कर सकता है। ये मेरा एक क्वेश्चन जी थोड़े को, इस केस सिनेरियो की हो सकता, बंदा की करे, क्योंकि तुसी वोट तो देनी पैनी, या फिर जे तुसी सारे ने वोट नहीं दी ते तुसी घरे खाली हाथ बह रहे हो, एक तो मेरा एक क्वेश्चन। दूसरा है युधवीर जी, अश्लीलता की तुसी गल कर रहे थे अपने भाई साहब, अश्लीलता तो फिर युधवीर जी इस कंट्री जी है, फिर तो सानू रहना नहीं चाहिए, जे असी अश्लीलता की गल करते हो कि थां से कि सड़क से अश्लीलता नहीं थोड़ी मिलेगी, क्योंकि कल्चर है, कल्चर कहीं भी तुसी जाओ कोई ना कोई थोड़ा अश्लील हरकत करता मिल जाता, फिर वायरू यार की है, फिर किंतु परंतु नहीं करना चाहिए, क्योंकि रही दूसरी गल छोटे जोड़े कॉलर है वैसे ही इन्होंने खान ब्रदर्स तो एलर्जी है, सॉरी मैं कहने से हिचकिचाहट नहीं करता, कभी भी मैं जिंदगी झूठ नहीं बोलता, जो मैंने गल क्लीयर करनी होंगी करनी है सामने करता, इन्होंने खान ब्रदर्स तो एलर्जी है, कोई भी गल होने शाहरुख खान से ठोक देनी है या किसी होर खान से ठोक देनी है, दैट्स नॉट फेयर। जे तुम नहीं देखो हमें अश्लीलता की गल करते हैं, ही इज डबल स्टैंडर्ड, जे तुम अश्लीलता लगती है तेन वाई आर यू वॉचिंग, चैनल चेंज कर लो, जे मैं युद्धवीर जसवाल का प्रोग्राम चंगा नहीं ना लगेगा तो मैं आके युद्धवीर को कंप्लेंट नहीं करांगा, मैं युद्धवीर का चैनल ही चेंज कर दांगा, अगे नू प्रेफर करांगा कि मैं देखना ही नहीं, लेकिन दीज आर द डबल स्टैंडर्ड पॉलिसीज, जेड़े पीपल ऐसा भी कंप्लेन करते हैं इस टाइम टू चेंज देम सेल्फ और अदरवाइज यू हैव नो राइट टू लिव इन दिस काइंड ऑफ कल्चर। थैंक यू वेरी मच युद्धवीर जी, गो अहेड प्लीज, की कहना चाहोगे? थैंक यू।
हाँ जी, मैं दोनों चीजों पर बारी बारी कमेंट कर देना। पहली चीज तो है कि जिहड़े तुसीं गल कीती है कि जी साडे कोल ऑप्शन बड़ी लिमिटेड हुंदियां ने, उहदी वजह यह है कि जदों असी बहुत लोग जिहड़े वधिया काम भी कर रहे हुंदे उन्हां नूं सपोर्ट नहीं करदे, तो फिर उहदे नाल की है कि वह फिर डिसकरेज होकर पिछे हट जांदे आ। और बहुत सारे लोगों ना मैं गल करदा है, वह लोग इस बार बिल्कुल म्यूनसिपल इलेक्शन दे विच घट तो घट मैं 7-8 जणियां कोलों इह गल सुणी है, मिले हैं तो मैं घट्टो घट 25-30 बंदियां नूं मिला जिहड़े इलेक्शन लड़ रहे हैं, ਮੈਂ 25-30 ਬੰਦਿਆਂ ਨੂੰ ਘੱਟ ਤੋਂ ਘੱਟ ਮਿਨੀਮਮ ਮਿਲਿਆ ਹੋਣਾ, ਲੇਕਿਨ ਉਹਦੇ ਵਿੱਚੋਂ 7-8 ਬੰਦੇ ਐਸੇ ਸੀਗੇ ਜਿਹੜੇ ਇਲੈਕਸ਼ਨ ਦੇ ਵਿੱਚ ਆਉਣਾ ਚਾਹੁੰਦੇ ਸੀ, ਪਰ ਉਹ ਇਸ ਡਰ ਦੇ ਮਾਰੇ ਕਿ ਨਹੀਂ ਯਾਰ ਬਹੁਤ ਡਰਟੀ ਪੋਲੀਟਿਕਸ ਹੈ, ਉਹ ਕਹਿੰਦੇ ਜੀ ਇੰਨੀਆਂ ਸਾਜਿਸ਼ਾਂ ਇੰਨੀਆਂ ਕੌਨਸਪੀਰੇਸੀ ਜਿਹੜਾ ਬੰਦਾ ਕਿੱਦਾਂ ਝੱਲੇਗਾ ਕਹਿੰਦੇ। ਔਰ ਉਹਨਾਂ ਨੇ ਇੱਕ ਵਰਡ ਯੂਜ਼ ਕੀਤਾ ਜੋ ਮੈਂ ਔਨ ਦੀ ਅਰ ਨਹੀਂ ਯੂਜ਼ ਕਰਨਾ ਚਾਹੁੰਦਾ, ਮਤਲਬ ਤੁਹਾਨੂੰ ਪਤਾ ਉਹ ਕਹਿੰਦੇ ਜੀ ਜਿਹੜੇ ਲੋਕ ਤਾਂ ਇਸ ਤਰ੍ਹਾਂ ਦੇ ਹੁੰਦੇ ਆ, ਜਿਹਨਾਂ ਨੂੰ ਸਿੰਪਲ ਮੈਂ ਸ਼ਬਦ ਵਿੱਚ ਭਾਸ਼ਾ 'ਚ ਬੋਲ ਦਿੰਦਾ, ਉਹ ਕਹਿੰਦੇ ਵੀ ਜਿਹੜੇ ਬੰਦੇ ਤਾਂ ਇੱਦਾਂ ਦੇ ਹੁੰਦੇ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸੋ ਉਹਨਾਂ ਦੇ ਉੱਤੇ ਤਾਂ ਕੋਈ ਸੱਚੀ ਗੱਲ ਕਹਿ ਰਿਹਾ, ਕੋਈ ਝੂਠੀ ਬਣਾ ਕੇ ਕਹਿ ਰਿਹਾ, ਉਹਨਾਂ ਨੂੰ ਫਸਾ ਰਿਹਾ, ਸਾਜਿਸ਼ ਹੋ ਰਹੀ ਹੈ, ਉਹ ਤਾਂ ਕਹਿੰਦਾ ਜੀ ਉਹ ਲੋਕ ਤਾਂ ਇੱਦਾਂ ਦੇ ਹੁੰਦੇ, ਫਿਰ ਉਹਨਾਂ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਉਹ ਲੋਕ ਤੇ ਚੱਲਦੇ ਰਹਿੰਦੇ ਆ। ਲੇਕਿਨ ਜੇ ਅਸੀਂ ਇਸ ਚੱਕਰ ਦੇ ਵਿੱਚ ਆਵਾਂਗੇ ਤਾਂ ਫਿਰ ਐਵੇਂ ਕੋਈ ਖਰਾਬ ਹੀ ਹੁੰਦਾ ਮਨ ਤੇ। ਔਰ ਉਹਦੇ ਵਿੱਚੋਂ ਜਿਹੜੇ ਮੈਂ 6-7 ਜਣਿਆਂ ਨੂੰ ਮਿਲਿਆ, ਸਾਰੇ ਦੇ ਸਾਰੇ, ਇੱਕ ਵੀ ਨਹੀਂ ਐਸਾ ਸੀ ਜਿਹੜਾ ਪੈਸੇ ਲਿਆ ਰਿਹਾ ਸੀ, ਉਹ ਸਾਰੇ ਦੇ ਸਾਰੇ ਫਾਈਨੈਂਸ਼ੀਅਲੀ ਠੀਕ ਨੇ। ਉਹ ਕਹਿੰਦੇ ਜੀ ਪੈਸੇ ਵੀ ਤੁਹਾਨੂੰ ਪਤਾ ਹੈ ਆਪਣੇ ਕੋਲ ਠੀਕ ਨੇ ਸਾਰਿਆਂ ਬੰਦਿਆਂ ਕੋਲ। ਅੱਛਾ, ਉਹਨਾਂ ਦੇ ਵਿੱਚੋਂ ਮੈਂ ਇਹ ਕਹਾਂਗਾ ਕਿ 3-4 ਤੇ ਬੜੇ ਵਧੀਆ ਕੰਪੀਟੈਂਟ ਵੀ ਸੀਗੇ, ਸਾਰੇ 7 ਦੇ 7 ਨਹੀਂ, ਪਰ 3-4 ਵਧੀਆ ਕੰਪੀਟੈਂਟ ਵੀ ਸੀਗੇ। ਔਰ ਉਹ ਮੈਂ ਤੁਹਾਨੂੰ ਕਿਹਾ, ਮੈਂ ਕਿਹਾ ਚਾਹੇ ਤੁਸੀਂ ਕੌਂਸਲਰ ਦੀ ਲੜੋ, ਓਰੀਜਨਲ ਕੌਂਸਲਰ, ਮੇਅਰ, ਕੋਈ ਵੀ ਲੜੋ, ਤੁਸੀਂ ਬੜੇ ਕੰਪੀਟੈਂਟ ਹੈਗੇ, ਆਉਣਾ ਚਾਹੀਦਾ, ਚੰਗੀ ਗੱਲ ਹੈ ਜੇ ਤੁਸੀਂ ਸੋਚ ਰਹੇ ਹੋ, ਬਟ ਉਹ ਇਸੇ ਕਾਰਨ ਪਿੱਛੇ ਹਟ ਜਾਂਦੇ ਨੇ। ਜੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਲਵਾ ਸਕੀਏ, ਦੇਖੋ ਜੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਲਵਾ ਸਕੀਏ ਕਿ ਯੈਸ ਲੋਕ ਕਮਿਊਨਿਟੀ ਸਪੋਰਟ ਕਰੇਗੀ। ਮੈਂ ਤਾਂ ਵੈਸੇ ਉਹਨਾਂ ਨੂੰ ਕਹਿ ਰਿਹਾ ਸੀਗਾ 7 ਦੇ 7 ਨੂੰ, ਮੈਂ ਤਾਂ ਹਰੇਕ ਨੂੰ ਕਹਿੰਦਾ, ਕੋਈ ਵੀ ਆਉਂਦਾ ਉਹ ਕਹਿੰਦਾ ਜੀ ਅਸੀਂ ਕਰਨਾ ਚਾਹੁੰਦੇ, ਜਿਹੜੇ ਨਹੀਂ ਵੀ ਕੰਪੀਟੈਂਟ ਹੁੰਦੇ, ਮੈਂ ਕਹਿੰਦਾ ਠੀਕ ਹੈ, ਹੋ ਸਕਦਾ ਤੁਸੀਂ ਸਿੱਖ ਜਾਓਗੇ ਕੱਲ ਨੂੰ, ਉਹ ਕੱਲ ਨੂੰ ਤੁਸੀਂ ਕੰਮ ਕਰਦੇ ਕਰਦੇ ਤੁਹਾਨੂੰ ਅਹਿਸਾਸ ਵੀ ਹੋ ਜਾਏਗਾ, ਸਿੱਖ ਜਾਓਗੇ ਹੌਲੀ ਹੌਲੀ ਕੰਮ ਕਰਦੇ ਕਰਦੇ, ਅਤੇ ਮੈਂ ਤਾਂ ਸਭ ਨੂੰ ਇਨਕਰੇਜ ਕਰਦਾ। ਅਤੇ ਬਟ ਉਹ ਬੰਦੇ ਬਸ ਉਹ ਫਿਰ ਇਹ ਕਮਿਊਨਿਟੀ ਨੇ ਇਹ ਵਿਸ਼ਵਾਸ ਤੁਸੀਂ ਦਿਲਵਾਉਣਾ, ਸਾਡੇ ਕਹਿਣ 'ਤੇ ਵੀ ਕਈ ਵਾਰ ਬੰਦੇ ਉਹ ਉਹਨਾਂ ਨੂੰ ਵਿਸ਼ਵਾਸ ਨਹੀਂ, ਉਹ ਕਹਿੰਦਾ ਜੀ ਸਾਰਾ ਕੁਝ ਤੁਹਾਡੇ ਸਾਹਮਣੇ, ਤੁਸੀਂ ਦੇਖ ਨਹੀਂ ਰਹੇ ਕੀ ਹੋ ਰਿਹਾ। ਜਦੋਂ ਇੰਨਾ ਕੁਛ ਹੋ ਰਿਹਾ ਇੱਥੇ ਇੱਕ ਦੂਸਰੇ 'ਤੇ, ਇੱਥੇ ਇੰਨੀ ਲੜਾਈ ਹੋ ਰਹੀ ਹੈ, ਕੋਈ ਮੀਟਿੰਗ ਨਹੀਂ ਹੋ ਰਹੀ ਕੌਂਸਲ ਦੀ, ਅਸੀਂ ਕਿੱਦਾਂ, ਮਤਲਬ ਲੋਕ ਫਿਰ ਡਰਦੇ ਨੇ ਐਸੇ ਮਾਹੌਲ ਤੋਂ। ਸੋ ਕੋਈ ਗੱਲ ਨਹੀਂ, ਇਹ ਤਾਂ ਇੱਕ ਇਲੈਕਸ਼ਨ ਹੈ, ਅਜੇ ਅੱਗੇ ਦੁਬਾਰਾ ਤੋਂ ਫੈਡਰਲ ਇਲੈਕਸ਼ਨ ਵੀ ਆਏਗੀ, ਪ੍ਰੋਵਿੰਸ਼ੀਅਲ ਵੀ ਆਏਗੀ, ਇਲੈਕਸ਼ਨਸ ਤਾਂ ਇੱਥੇ ਹੁੰਦੀਆਂ ਰਹਿਣੀਆਂ ਨੇ। ਐਂਡ ਕਮਿਊਨਿਟੀ ਐਟ ਲਾਰਜ, ਦੇਖੋ ਮੈਂ ਫਿਰ ਇਹੀ ਗੱਲ ਕਹਾਂਗਾ, ਕਮਿਊਨਿਟੀ ਦਾ ਜਿਹੜਾ ਸਤਰ ਹੈ ਉਹ ਇਕੱਲੀ ਇਲੈਕਸ਼ਨ ਤੋਂ ਨਹੀਂ ਨਜ਼ਰ ਆਉਂਦਾ। ਮੈਂ ਇੱਕ ਚੀਜ਼ ਹੋਰ ਵੀ ਇੱਥੇ ਕਹਿਣਾ ਚਾਹੁੰਦਾ, ਇਕੱਲੀਆਂ ਇਲੈਕਸ਼ਨਸ ਤੋਂ ਨਜ਼ਰ ਨਹੀਂ ਆਉਂਦਾ, ਜਿਸ ਸਮਾਜ ਦੇ ਵਿੱਚ ਇਹ ਹੋਣਾ ਸ਼ੁਰੂ ਹੋ ਜਾਏ ਕਿ ਜਿਹੜਾ ਤਾਕਤਵਰ ਆ, ਜਿਹਦੇ ਕੋਲ ਪੈਸਾ ਹੈ, ਫਿਰ ਚਾਹੇ ਉਹਨੇ ਡਰੱਗ ਤੋਂ ਪੈਸਾ ਬਣਾਇਆ ਜਾਂ ਉਹਨੇ ਕਿਸੇ ਵੀ ਤਰ੍ਹਾਂ ਉਹਨੇ ਪੈਸਾ ਬਣਾਇਆ, ਜੇ ਅਸੀਂ ਉਹਦੇ ਲਈ ਪਰਵਾਹ ਕਰਨੀ ਬੰਦ ਕਰ ਦਿੰਦੇ ਹਾਂ, ਉਹ ਫਿਰ ਬੰਦਾ ਕਹਿੰਦਾ ਠੀਕ ਹੈ, ਫਿਰ ਉਹ ਸਮਾਜ ਫਿਰ ਉਹ ਕਿਸੇ ਬਹੁਤੀ ਸਹੀ ਡਾਇਰੈਕਸ਼ਨ ਦੇ ਵੱਲ ਨਹੀਂ ਜਾਂਦਾ। ਜੇ ਅਸੀਂ ਇਹ ਕਰਨਾ ਚਾਹੁੰਦੇ ਹਾਂ ਕਿ ਜੀ ਅਸੀਂ ਸਮਾਜ ਦੇ ਵਿੱਚ ਕੋਈ ਥੋੜ੍ਹੀ ਇੰਪਰੂਵਮੈਂਟ ਕਰਨੀ ਹੈ, ਤਾਂ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਯੈਸ ਅਸੀਂ ਚੰਗੇ ਕੰਪੀਟੈਂਟ ਬੰਦਿਆਂ ਨੂੰ ਅੱਗੇ ਲੈ ਕੇ ਆਈਏ। ਔਰ ਖਾਸ ਕਰ ਸਾਡੇ ਸੈਕਿੰਡ ਜਨਰੇਸ਼ਨ ਦੇ ਜਿਹੜੇ ਬੱਚੇ ਨੇ ਉਹ ਬਹੁਤ ਕਈ ਕੰਪੀਟੈਂਟ ਨੇ ਉਹ, ਪਰ ਅਸੀਂ ਉਹਨਾਂ ਨੂੰ ਵੀ ਉਹ ਵੀ ਫਿਰ ਕਈ ਵਾਰ ਕਹਿੰਦੇ ਆ ਵੀ ਸਾਡੇ ਧਰਮ ਕੀ ਹੈ, ਜਾਤ ਕੀ ਹੈ, ਸਾਡੇ ਪੇਰੈਂਟਸ ਨਾਲ ਸਾਨੂੰ ਜੋੜਿਆ ਜਾਂਦਾ ਹੈ ਕਿ ਉਹ ਉਹਨਾਂ ਦੀ ਕੋਈ ਜਿਹੜੀ ਲੜਾਈ ਸੀਗੀ ਜਾਂ ਕੁਛ ਹੋ ਸੀਗੀ ਉਹਦੇ ਵਿੱਚ ਅਸੀਂ ਨਾ ਕਿਤੇ ਪਿਸ ਜਾਈਏ। ਸੋ ਇਹ ਸਾਰੇ ਫੈਕਟਰਸ ਵੀ ਕਈ ਵਾਰ ਡਿਸਕਸ਼ਨ ਹੋ ਜਾਂਦੀ ਹੈ। ਰੁਕ ਕਰਦੇ ਹਾਂ ਸਿੱਧਾ ਅਸੀਂ ਹੈਡਲਾਈਨਸ ਵੱਲ। ਵਾਈ ਵੀਡੀਓ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਬੜੀਆਂ ਖਬਰਾਂ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਅਸੀਂ ਰੀਅਲ ਸਟੇਟ ਰਿਪੋਰਟ ਪੇਸ਼ ਕਰਾਂਗੇ। ਅੱਜ ਤਾਜ਼ਾ ਅੰਕੜੇ ਜੋ ਬਾਹਰ ਆਏ ਨੇ ਉਹਨਾਂ ਦੇ ਵਿੱਚ ਅਸੀਂ ਦੱਸ ਦਈਏ ਕਿ ਜਿਹੜੀ ਰੀਅਲ ਸਟੇਟ ਦੀ ਰਿਪੋਰਟ ਜੋ ਸਾਹਮਣੇ ਆਈ ਹੈ ਉਹਦੇ ਵਿੱਚ ਸੇਲਸ ਜਿਹੜੀ ਹੈਗੀ ਆ ਉਹ 15% ਜਿਹੜੀ ਆ ਉਹ ਜੁਲਾਈ ਦੇ ਮੁਕਾਬਲੇ ਅਗਸਤ ਦੇ ਵਿੱਚ ਉੱਪਰ ਚਲੀ ਗਈ ਹੈ। ਇਹ ਪਹਿਲਾ ਐਸਾ ਮੌਕਾ ਹੈਗਾ ਫਰਵਰੀ ਤੋਂ ਬਾਅਦ ਲਗਾਤਾਰ ਜਿਹੜੀ ਸੇਲ ਨੰਬਰ ਸੀਗੇ ਮੰਥ ਟੂ ਮੰਥ ਜਿਹੜੀ ਉਹ ਥੱਲੇ ਆ ਰਹੀ ਸੀਗੀ। ਲੇਕਿਨ ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਪਿਛਲੇ, ਹਾਲਾਂਕਿ ਜੁਲਾਈ ਦੇ ਮੁਕਾਬਲੇ ਅਗਸਤ 'ਚ ਸੇਲ ਉੱਠੀ ਹੈ 15%, ਲੇਕਿਨ ਪਿਛਲੇ ਸਾਲ ਦਾ ਜੇ ਅਸੀਂ ਮੁਕਾਬਲਾ ਕਰੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ ਅਗਸਤ 2021 ਔਰ ਅਗਸਤ 2022 ਦੇ ਵਿੱਚ ਸੇਲ ਜਿਹੜੀ ਉਹ 34% ਜਿਹੜੀ ਆ ਉਹ ਹਜੇ ਵੀ ਘੱਟ ਨਜ਼ਰ ਆ ਰਹੀ ਹੈ। ਦੂਸਰੀ ਤਰਫ ਅਸੀਂ ਜਿਹੜਾ ਪ੍ਰਾਈਸ ਵੱਲ ਵੀ ਗੌਰ ਕਰ ਲਈਏ, ਪ੍ਰਾਈਸ ਦੀ ਜੇ ਅਸੀਂ ਗੱਲ ਕਰੀਏ ਤਾਂ ਐਵਰੇਜ ਸੈਲਿੰਗ ਜਿਹੜਾ ਪ੍ਰਾਈਸ ਹੈਗਾ ਉਹ ਇਸ ਸਮੇਂ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 9% ਜਿਹੜਾ ਉੱਪਰ ਹੈਗਾ, 8.9% ਜਿਹੜਾ ਐਵਰੇਜ ਸੈਲਿੰਗ ਪ੍ਰਾਈਸ ਆ ਪਿਛਲੇ ਸਾਲ ਦੇ ਮੁਕਾਬਲੇ ਉਹ ਜ਼ਿਆਦਾ ਹੈ। ਐਵਰੇਜ ਸੈਲਿੰਗ ਪ੍ਰਾਈਸ ਜਿਹੜਾ ਹੈ 1,079,500 ਜਿਹੜਾ ਉਹ ਇਸ ਵੇਲੇ ਦੱਸਿਆ ਜਾ ਰਿਹਾ। ਦੂਸਰੀ ਤਰਫ ਅਸੀਂ ਦੱਸਣਾ ਚਾਹਾਂਗੇ ਕਿ ਐਵਰੇਜ ਸੈਲਿੰਗ ਪ੍ਰਾਈਸ ਜੇ ਮੰਥ ਟੂ ਮੰਥ ਅਸੀਂ ਡਿਸਕਸ ਕਰੀਏ ਤੇ ਮੰਥ ਓਵਰ ਮੰਥ ਜਿਹੜਾ ਹੈਗਾ ਉਹ 12% ਜਿਹੜਾ ਹੈਗਾ ਉਹ ਇਸ ਵੇਲੇ ਡਾਊਨ ਹੈਗਾ। ਐਵਰੇਜ ਸੈਲਿੰਗ ਪ੍ਰਾਈਸ ਜਿਹੜਾ ਹੈਗਾ ਉਹ ਇੱਕ ਜਿੱਥੇ ਅਸੀਂ ਦੇਖਿਆ ਸੀਗਾ ਕਿ ਰੀਜਨ ਦੀ ਜੇ ਅਸੀਂ ਗੱਲ ਕਰੀਏ ਤੇ ਉਹਦੇ ਵਿੱਚ ਵੀ ਇਸ ਵੇਲੇ ਡਾਊਨ ਨਜ਼ਰ ਆ ਰਿਹਾ। ਅੱਗੇ ਚੱਲ ਕੇ ਅਸੀਂ ਡਿਟੇਲ ਰਿਪੋਰਟ ਪੇਸ਼ ਕਰਾਂਗੇ ਪੀਲ ਰੀਜਨ ਔਰ ਬਾਕੀ ਵੱਖ ਵੱਖ ਇਲਾਕਿਆਂ ਦੀ ਕੀ ਤਾਜ਼ਾ ਰਿਪੋਰਟ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਹਾਲਟਨ ਰੀਜਨ ਦੇ ਵਿੱਚ ਹੈਗੇ ਨੇ ਜਿੱਥੇ ਕਿ ਉਹ ਵੱਖ ਵੱਖ ਈਵੈਂਟਸ ਅਟੈਂਡ ਕਰਨ ਜਾ ਰਹੇ ਨੇ। ਜੋਤੀ ਸਿੰਘ ਮਾਨ ਜਿਨ੍ਹਾਂ ਦੇ ਉੱਤੇ ਕਿ ਬ੍ਰੈਂਪਟਨ ਦੇ ਵਿੱਚ ਬੜੀ ਬਰੂਟਲੀ ਹਮਲਾ ਕੀਤਾ ਗਿਆ, ਉਹਨਾਂ ਨੇ ਮੀਡੀਆ ਦੇ ਨਾਲ ਆਪਣੀ ਗੱਲਬਾਤ ਸਾਂਝੇ ਕਰਦੇ ਕਿਹਾ ਹੈਗਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਉੱਤੇ ਹਮਲਾ ਜਿਹੜਾ ਇਹ ਕਿਉਂ ਹੋਇਆ ਸੀਗਾ। ਉਹਨਾਂ ਨੇ ਇਹ ਦੱਸਿਆ ਹੈ ਕਿ ਹਾਲਾਂਕਿ ਉਹਨਾਂ ਨੇ ਇੱਕ ਟੀ ਵੀ ਸ਼ੋਅ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਧਮਕੀਆਂ ਵੀ ਮਿਲੀਆਂ ਸੀਗੀਆਂ, ਉਸ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਕੋਈ ਪਲਾਨ ਵੀ ਸੀਗਾ, ਲੇਕਿਨ ਫਿਰ ਵੀ ਉਹਦੇ ਬਾਵਜੂਦ ਉਹਨਾਂ ਦੇ ਉੱਤੇ ਹਮਲਾ ਹੋ ਗਿਆ। ਇਹ ਜਿਹੜੇ ਤਿੰਨ ਲੋਕ ਜੋ ਉਹਨਾਂ ਦੇ ਉੱਤੇ ਹਮਲਾ ਕਰ ਰਹੇ ਸੀਗੇ, ਤਕਰੀਬਨ 2 ਘੰਟੇ ਬਾਹਰ ਜਿਹੜੇ ਆ ਉਹ ਬੈਠੇ ਰਹੇ ਨੇ, ਔਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਜੋਤੀ ਸਿੰਘ ਮਾਨ ਉਹਨਾਂ ਦੇ ਉੱਤੇ ਹਮਲਾ ਕੀਤਾ ਹੈ। ਜੋਤੀ ਸਿੰਘ ਮਾਨ ਉਹਨਾਂ ਨੇ ਦੱਸਿਆ ਕਿ ਜਦੋਂ ਇਹਨਾਂ ਤਿੰਨ ਜਿਹੜੇ ਨੇ ਹਮਲਾ ਕੀਤਾ, ਜੋਤੀ ਸਿੰਘ ਮਾਨ ਉਹਨਾਂ ਨੇ ਸੋਚਿਆ ਕਿ ਸ਼ਾਇਦ ਉਹ ਗੱਡੀ ਲੈਣ ਆਏ ਆ। ਜੋਤੀ ਸਿੰਘ ਮਾਨ ਉਹਨਾਂ ਨੇ ਉਹਨਾਂ ਨੂੰ ਆਪਣੀ ਗੱਡੀ ਦੀ ਚਾਬੀਆਂ ਵੀ ਪਕੜਾਈਆਂ, ਲੇਕਿਨ ਉਸ ਤੋਂ ਬਾਵਜੂਦ ਉਹ ਲਗਾਤਾਰ ਜੋਤੀ ਸਿੰਘ ਮਾਨ ਉਹਨਾਂ ਦੇ ਉੱਤੇ ਹਮਲਾ ਕਰਦੇ ਰਹੇ। ਜੋਤੀ ਮਾਨ ਉਹਨਾਂ ਦੇ ਜਿਹੜੇ ਮਦਰ ਨੇ ਜਸਮੇਲ ਕੌਰ ਮਾਨ, ਉਹ ਫਿਰ ਘਰੋਂ ਬਾਹਰ ਆਏ ਔਰ ਉਹਨਾਂ ਨੇ ਆ ਕੇ ਇਹਨਾਂ ਦੇ ਉੱਤੇ ਅਟੈਕ ਕੀਤਾ ਔਰ ਫਿਰ ਇਹ ਜਿਹੜੇ ਤਿੰਨੇ ਹਮਲਾਵਰ ਨੇ ਉਹ ਫਰਾਰ ਹੋ ਗਏ। ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹਾਂ ਕਿ ਜਸਮੇਲ ਕੌਰ ਮਾਨ, ਜੋਤੀ ਸਿੰਘ ਮਾਨ ਉਹਨਾਂ ਦੇ ਜਿਹੜੇ ਮਦਰ ਨੇ, ਉਹਨਾਂ ਨੂੰ ਕੱਲ੍ਹ ਸਿਟੀ ਆਫ ਬ੍ਰੈਂਪਟਨ ਦੇ ਵਿੱਚ ਬਰੇਫ ਮਦਰ ਦੇ ਤੌਰ ਦੇ ਉੱਤੇ ਜਿਹੜਾ ਓਨਰ ਕੀਤਾ ਗਿਆ ਹੈ। ਜੋਤੀ ਮਾਨ ਉਹਨਾਂ ਨੇ ਦੱਸਿਆ ਹੈ ਕਿ ਇਸ ਹਮਲੇ ਤੋਂ ਬਾਅਦ ਉਹਨਾਂ ਨੂੰ ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ ਹੋ ਗਿਆ ਔਰ ਇਹ ਜਿਹੜਾ ਪੋਸਟ ਟਰੋਮੈਟਿਕ ਸਟ੍ਰੈਸ ਡਿਸਆਰਡਰ ਹੋਣ ਦੇ ਕਾਰਨ ਜੋਤੀ ਸਿੰਘ ਮਾਨ ਉਹਨਾਂ ਨੇ ਕਿਹਾ ਹੈ ਕਿ ਉਹ ਰਾਤ ਨੂੰ ਸੌ ਨਹੀਂ ਪਾਉਂਦੇ ਔਰ 3 ਘੰਟੇ ਜਾਂ 2 ਘੰਟੇ ਹੀ ਉਹ ਫਿਲਹਾਲ ਉਹਨਾਂ ਨੂੰ ਰਾਤ ਨੂੰ ਜਿਹੜੀ ਨੀਂਦ ਆਉਂਦੀ ਹੈ, ਉਹਨਾਂ ਨੂੰ ਹਜੇ ਵੀ ਰਾਤਾਂ ਨੂੰ ਬਹੁਤ ਬੁਰੇ ਔਰ ਭਿਆਨਕ ਸੁਪਨੇ ਜਿਹੜੇ ਨੇ ਉਹ ਇਸ ਸਮੇਂ ਆ ਰਹੇ ਨੇ। ਔਰ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਲਗਾਤਾਰ ਫਿਰ ਘਟਦੀਆਂ ਨਜ਼ਰ ਆ ਰਹੀਆਂ ਨੇ। ਹਾਲਾਂਕਿ ਐਨਲਿਸਟ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇਲ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਦੁਬਾਰਾ ਤੋਂ ਉੱਪਰ ਚਲੀਆਂ ਜਾਣਗੀਆਂ। ਹੈਡਲਾਈਨਸ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਮੈਨੂੰ ਇਸ਼ਾਰਾ ਹੋ ਰਿਹਾ ਕਿ ਸਾਡੇ ਇੱਕ ਸਪੌਂਸਰ ਉਹ ਕਹਿੰਦੇ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ। ਜੀ ਮਾਈ ਜੀ, ਸਪੌਂਸਰ ਲੈ ਲਓ ਕੁਇਕਲੀ, ਫਿਰ ਹੈਡਲਾਈਨਸ ਦਾ ਸਿਲਸਿਲਾ ਜਿਹੜਾ ਜਾਰੀ ਰਹੇਗਾ।
ਜੀ ਬਿਲਕੁਲ ਜਗਜੀਤ ਜੀ, ਔਰ ਜਗਦੀਪ ਸਾਚਾ ਜੀ ਵੀ ਹਮਾਰੇ ਸਾਥ ਜੁੜੇ ਹੈ।
ਜਗਦੀਪ ਸਾਚਾ ਜੀ ਨੇ, ਵੈਲਕਮ ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ
ਸਰ ਜੀ, ਵਧੀਆ, ਫਸਟ ਕਲਾਸ, ਐਂਡ ਹੈਪੀ ਫਰਾਈਡੇ ਟੂ ਐਵਰੀਵਨ। ਨਮਸਕਾਰ,
ਹੈਪੀ ਫਰਾਈਡੇ ਟੂ ਯੂ ਐਸ ਵੈਲ ਸਰ। ਸਾਡੇ ਏਸ਼ੀਆ ਕੱਪ ਦੇ ਸਪਾਂਸਰ ਜਗਦੀਪ ਸਾਚਾ ਜੀ ਸਾਡੇ ਨਾਲ ਨੇ। ਪਾਕਿਸਤਾਨ ਔਰ ਹਾਂਗਕਾਂਗ ਦੇ ਵਿੱਚ ਅੱਜ ਦਾ ਮੈਚ ਚੱਲ ਰਿਹਾ, ਲਗਭਗ 10 ਓਵਰ ਮੁਕੰਮਲ ਹੋ ਚੁੱਕੇ ਨੇ। ਸੋ 63 ਰਨ ਨੇ ਪਾਕਿਸਤਾਨ ਦੇ 63 for 1, ਫਕਰ ਜ਼ਮਾਨ 20 ਤੇ ਔਰ ਮੁਹੰਮਦ ਰਿਜ਼ਵਾਨ 31 ਰਨਾਂ ਤੇ ਖੇਲ ਰਹੇ ਨੇ। ਸੋ ਪਾਕਿਸਤਾਨ ਨੇ ਮੈਚ ਦੇ ਉੱਤੇ ਦੁਬਾਰਾ ਆਪਣੀ ਗ੍ਰਿਫਤ ਜਿਹੜੀ ਉਹ ਬਣਾ ਲਈ, ਹਾਲਾਂਕਿ ਮੈਂ ਕਹਾਂਗਾ ਕਿ ਬਹੁਤ ਜ਼ਿਆਦਾ ਬੜਾ ਸਕੋਰ ਨਹੀਂ ਹੈ, 64, 10 ਓਵਰਾਂ 64 ਨੇ, ਪਰ ਵਿਕਟਸ ਇਨ ਹੈਂਡ ਆਈ ਥਿੰਕ ਪਾਕਿਸਤਾਨ ਇੱਕ ਵਧੀਆ ਸਕੋਰ ਖੜਾ ਕਰ ਦੇਗਾ। ਜੀ ਸਰ, ਹੁਣ ਗੱਲ ਕਰਦੇ ਹਾਂ ਥੋੜ੍ਹੀ ਜਿਹੀ, ਜਗਦੀਪ ਸਾਚਾ ਸਾਹਿਬ ਕੀ ਰਿਪੋਰਟ ਹੈ ਸਰ?
ਸਰ ਦੇਖੋ, ਇਹ ਹੈਗਾ ਕਿ ਮੋਰਗੇਜ ਦੇ ਵਿੱਚ ਬੜਾ ਇੰਟਰਸਟਿੰਗ ਹੈਗਾ। ਅੱਜ ਕੱਲ ਜਿਹੜੇ ਪ੍ਰਾਈਵੇਟ ਮੋਰਗੇਜ ਜਾਂ ਬੀ ਲੈਂਡਿੰਗ ਜਿਹੜੀ ਹੈਗੀ ਹੈ, ਕਾਫੀ ਲੋਕੀ ਉਹਦੇ ਉੱਪਰ ਪ੍ਰੀਫਰ ਕਰ ਰਹੇ ਨੇ। ਤੇ ਮੈਂ ਖਾਲੀ ਇੱਕੋ ਹੀ ਗੱਲ ਕਵਾਂਗਾ, ਸਾਡੇ ਕੋਲ ਮੋਰ ਦੈਨ 50 ਲੈਂਡਰਸ ਹੈਗੇ ਨੇ। ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈ, ਕਿਸੇ ਨੂੰ ਕੋਈ ਕ੍ਰੈਡਿਟ ਦਾ ਇਸ਼ੂ ਹੈਗਾ, ਜਾਂ ਕਿਸੇ ਨੂੰ ਲੱਗਦਾ ਉਹਨਾਂ ਦੀ ਮੋਰਗੇਜ ਅਪਰੂਵ ਨਹੀਂ ਹੋਏਗੀ, ਪਲੀਜ਼ ਫੀਲ ਫਰੀ ਟੂ ਗਿਵ ਮੀ ਅ ਕਾਲ। ਔਰ ਯੁਧਵੀਰ ਜੀ, ਬੜਾ ਇੰਟਰਸਟਿੰਗ ਗੱਲ ਹੈਗੀ ਹੈ, ਮੈਨੂੰ ਹੋ ਗਏ 17 ਸਾਲ 16 ਸਾਲ ਹੋ ਗਏ ਨੇ ਕਿ ਇਸੇ ਇੰਡਸਟਰੀ, ਮੋਰਗੇਜ ਇੰਡਸਟਰੀ ਦੇ ਵਿੱਚ। ਤੇ ਮੈਂ ਇੱਕੋ ਹੀ ਗੱਲ ਖਾਲੀ ਕਵਾਂਗਾ ਕਿ ਦੇਖੋ, ਜਿਸ ਦਿਨ ਗਵਰਨਮੈਂਟ ਨੇ, ਦੇਖੋ ਹੁਣ ਵੀ ਅਮੋਰਟਾਈਜੇਸ਼ਨ ਜਿਹੜੀ ਹੈ ਐਗਜ਼ਿਸਟਿੰਗ ਮੋਰਗੇਜ ਦੇ ਉੱਪਰ ਸੀ, ਕਾਫੀ ਜਿਹੜੇ ਟੌਪ ਦੇ 3-4 ਬੈਂਕਸ ਹੈਗੇ ਨੇ, ਉਹਨਾਂ ਨੇ ਅਮੋਰਟਾਈਜੇਸ਼ਨ ਜਿਹੜੇ ਐਗਜ਼ਿਸਟਿੰਗ ਮੋਰਗੇਜ ਦੇ ਉੱਪਰ, ਤਾਂ ਕਿ ਮੰਥਲੀ ਤੁਹਾਨੂੰ ਇੰਪੈਕਟ ਨਾ ਹੋਏ, ਉਹਨਾਂ ਨੇ 55 ਈਅਰਸ ਦੀ ਕਰਤੀ ਹੈ ਕੋਈ ਕੋਈ ਜਗ੍ਹਾ 'ਚ, ਕੋਈ 50 ਈਅਰਸ ਦੀ ਕਰਤੀ ਹੈਗੀ ਹੈ, 45 ਈਅਰਸ ਦੀ ਕਰਤੀ ਹੈ। ਯਾਨੀ ਕਿ ਵਟ ਆਈ ਐਮ ਸੀਇੰਗ ਇਜ਼, ਇਹ ਇੰਡੀਕੇਟਰ ਹੈਗਾ ਹੈ, ਜੇ ਕੁਆਲੀਫਾਈਂਗ ਜਿਹੜਾ ਆਪਾਂ ਸਟ੍ਰੈਸ ਟੈਸਟ ਕਰਦੇ ਹੈਗੇ ਆ, ਦੈਟ ਵੀ ਡੂ 25 ਈਅਰਸ ਔਨ CMHC ਜਿਹੜਾ ਹਾਈ ਰੇਸ਼ੋ ਹੁੰਦਾ ਹੈਗਾ, ਜਾਂ 30 ਈਅਰਸ ਕਰਦੇ ਹੈਗੇ ਆ ਜਿਹੜਾ 20% ਡਾਊਨ ਕਰਦਾ। ਜੇ ਅਗਰ ਇਹ 30 ਔਰ 25 ਨੂੰ ਜੇ ਆਪਾਂ 6, ਜਿਵੇਂ ਸਾਡਾ ਹੁਣ 6.2 ਦੇ ਆਸ ਪਾਸ ਦਾ ਹੈਗਾ ਸਾਡਾ ਕੁਆਲੀਫਾਈ, ਜੇ ਅਗਰ ਇਹ 30 ਔਰ 25 ਨੂੰ ਜੇ ਬੈਂਕ ਨੇ, ਖਾਲੀ ਬੈਂਕ ਨੇ ਇੱਕ ਵਾਰੀ ਉਹਨੂੰ 40 ਈਅਰਸ ਕਰਤਾ ਜਾਂ 35 ਈਅਰਸ ਕਰਤਾ ਕੁਆਲੀਫਾਈ, ਕਿਉਂਕਿ ਅਮੋਟੇਸ਼ਨ ਤਾਂ ਵਧਾਈ ਹੋਈ ਹੈ, ਤੇ ਹੁਣ ਜੇ ਅਗਰ ਸਟ੍ਰੈਸ ਟੈਸਟ ਅਗਰ ਵਧਾਤਾ, ਤੇ ਐਵਰੀਥਿੰਗ ਵਿਲ ਫਾਲ ਇਨ ਪਲੇਸ ਇਮੀਡੀਏਟਲੀ, ਫਿਰ ਲੋਕਾਂ ਨੂੰ ਕੋਲ ਈਜ਼ੀਲੀ ਮੋਰਗੇਜ ਅਪਰੂਵ ਹੋ ਜਾਏਗੀ, ਇਹ ਲੈਂਡਿੰਗ ਕੋਲੋਂ ਵੀ ਕੋਈ ਪ੍ਰੋਬਲਮ ਨਹੀਂ ਆਏਗੀ। ਤੇ ਇਸ ਲਈ ਵੀ ਆਰ ਸਿਟਿੰਗ ਔਨ ਦੈਟ ਪਾਰਟ, ਮੈਂ ਇਸ ਵੇਲੇ ਕਹਿ ਰਿਹਾ ਆਪਣੇ ਮੋਰਗੇਜ ਐਕਸਪੀਰੀਅੰਸ ਤੋਂ ਕਹਿ ਰਿਹਾ, ਵੀ ਆਰ ਸਿਟਿੰਗ ਔਨ ਦੈਟ ਪਾਰਟ, ਜਿੱਧਰ ਕਿ ਬੈਂਕ ਨੂੰ ਕੋਈ ਵੱਡੀ ਗੱਲ ਨਹੀਂ ਹੈ ਆਪਣਾ ਸਟ੍ਰੈਸ ਟੈਸਟ ਦੀ ਜਿਹੜਾ ਅਮੋਰਟਾਈਜੇਸ਼ਨ ਵਧਾਉਣ ਵਾਸਤੇ, ਓਨਲੀ ਔਨ ਸਟ੍ਰੈਸ ਟੈਸਟ, ਬਾਕੀ ਅਮੋਰਟੇਸ਼ਨ ਬਾਈ ਡਿਫਾਲਟ ਵੱਧ ਜਾਏਗੀ ਔਰ ਉਹਦੇ ਨਾਲ ਮੋਰਗੇਜ ਫਿਰ ਕੁਆਲੀਫਾਈ ਹੋਣੇ ਚਾਲੂ ਹੋ ਜਾਣਗੇ, ਫਿਰ ਇੰਡਸਟਰੀ ਵਾਪਸ ਆ ਜਾਏਗੀ। ਇਸ ਲਈ ਮੈਨੂੰ ਨਹੀਂ ਲੱਗਦਾ ਯੁਧਵੀਰ ਜੀ ਕਿ ਇਹ ਇੰਨਾ ਬਹੁਤ ਵੱਡਾ ਪ੍ਰੋਬਲਮ ਹੈਗਾ, ਜਾਂ ਇਹ ਔਰ ਇਹ ਨਾ ਘਰਾਂ ਦੀ ਕੀਮਤਾਂ ਦੇ ਉੱਪਰ ਜਿਹੜਾ ਚੱਲ ਰਹੀ ਸੀ ਗੱਲਾਂ, ਇਹ ਘਰਾਂ ਦੀ ਕੀਮਤਾਂ ਨੂੰ ਨਹੀਂ ਦੇਖ ਕੇ ਓਵਰਆਲ ਸਪਲਾਈ ਐਂਡ ਡਿਮਾਂਡ ਕਰਕੇ ਇਹਨਾਂ ਨੇ ਇੰਟਰਸਟ ਰੇਟ ਵਧਾਇਆ ਸੀਗਾ। ਉਸ ਲਈ ਯੁਧਵੀਰ ਜੀ, ਆਈ ਡੋਂਟ ਥਿੰਕ ਇਟ ਇਜ਼ ਗੋਇੰਗ ਟੂ ਲਾਸਟ ਲੌਂਗ, ਇਹ ਜ਼ਿਆਦਾ ਦਿਨ ਨਹੀਂ ਰਹੇਗਾ। ਗੁੱਡ ਟਾਈਮ ਟੂ ਬਾਏ, ਔਰ ਬਲਕਿ ਮੈਂ ਤੇ ਇਸ ਵੇਲੇ ਆਪਣੇ ਜਿਹੜੇ ਮੇਰੇ ਬਾਇਰਸ ਹੈਗੇ ਨੇ ਜਿਹੜੇ ਮੈਂ ਰੀਅਲ ਅਸਟੇਟ ਦੇ ਵਿੱਚ ਵਨ ਸਟੋਪ ਸ਼ੋਪ ਐਲਐਮਐਲ ਮੋਰਗੇਜਸ, ਮੈਂ ਮੋਸਟ ਆਫ ਦੇਮ ਨੂੰ ਮੈਂ ਇਹ ਕਹਿੰਦਾ ਹਾਂ ਕਿ ਤੁਸੀਂ ਇਸ ਵੇਲੇ ਬਿਲਡਰ ਦੀ ਡੀਲ ਬਾਏ ਕਰੋ, ਬਿਲਡਰ ਕੋਲੋਂ ਤੁਸੀਂ ਬਾਏ ਕਰੋ, ਬਿਕੋਜ਼ ਸਾਡੇ ਕੋਲ ਆਲਰੇਡੀ ਸ਼ਾਰਟਫਾਲ ਆਫ ਮੋਰ ਦੈਨ ਅ ਮਿਲੀਅਨ ਹਾਊਸ ਹੈਗਾ ਸਾਡੇ ਕੋਲ, ਔਰ ਜਿਹੜੀ ਸੀਐਮਐਸਸੀ ਦੀ ਰਿਪੋਰਟ ਆਈ ਸੀ ਬਾਏ 2036 ਸਾਡੇ ਕੋਲ ਮੋਰ ਦੈਨ 5 to 6 million ਘਰਾਂ ਦੀ ਸਾਨੂੰ ਰਿਕੁਆਇਰਮੈਂਟ ਹੋਏਗੀ. ਹੁਣ ਕਿੰਨੇ ਬਣਨਗੇ ਇਹ ਅਸੀਂ ਬੋਲ ਨਹੀਂ ਸਕਦੇ ਗਿਆ, ਉਸ ਲਈ ਗੁੱਡ ਟਾਈਮ ਟੂ ਬਾਏ ਫਰੋਮ ਦਾ ਬਿਲਡਰ. ਔਰ ਮੇਰੇ ਕੋਲ ਦੋ ਬਹੁਤ ਵਧੀਆ ਪ੍ਰੋਜੈਕਟ ਆਏ ਨੇ, ਇੱਕ ਆਇਆ ਹੈਗਾ ਆਪਣਾ ਨਾਇਗਰਾ ਫਾਲਸ, ਨਾਇਗਰਾ ਇਜ਼ ਵੈਰੀ ਅਪਕਮਿੰਗ, ਮੈਂ ਉੱਧਰ ਕਾਫੀ ਕੰਮ ਕੀਤਾ ਹੋਇਆ ਨਾਇਗਰਾ ਰੀਜਨ ਚ, ਔਰ ਦੂਜਾ ਹੈਗਾ ਆਪਣਾ ਇੱਕ ਆਪਣਾ ਹੈਗਾ ਓਕਵਿਲ ਦੇ ਵਿੱਚ ਆਇਆ ਹੋਇਆ ਰੈਸੀਡੈਂਸ ਐਟ ਬ੍ਰੋਂਟ ਲੇਕ ਸਾਈਡ, ਬ੍ਰੋਂਟੀ ਲੇਕ ਸਾਈਡ, ਇਹ ਅਪਾਰਟਮੈਂਟਸ ਹੈਗੇ ਨੇ ਸਟਾਰਟਿੰਗ ਫਰੋਮ 689,900 ਤੋਂ ਤੁਸੀਂ ਇਹ ਅਕਰੋਸ ਦਾ ਲੇਕ ਜਿਹੜਾ ਆਪਣਾ ਵੈਸਟ ਸਾਈਡ ਹੈਗਾ ਉਹਦੇ ਉੱਪਰ ਇਹ ਕੌਂਡੋ ਬਣ ਰਹੇ ਨੇ, ਕਲੋਜਿੰਗ 2026 ਤੇ ਓਨਲੀ 203 units, ਤੇ ਕਾਫੀ ਅੱਜ ਦੀ ਡੇਟ ਦੇ ਵਿੱਚ ਮਾਰਕੀਟ ਚ ਅਪਾਰਟਮੈਂਟ ਦੇ ਫੇਰ ਡਿਮਾਂਡ ਆ ਗਏ ਨੇ, ਔਰ ਇਹ ਓਕਵਿਲ ਹੈਗਾ ਵੈਰੀ ਸਟਰੋਂਗ ਮਾਰਕੀਟ ਹਾਈ ਇਨਕਮ ਗਰੁੱਪ, ਔਰ ਇਹਦੇ ਵਿੱਚ ਕਾਫੀ ਡਿਮਾਂਡ ਰਹੇਗੀ. ਕੋਈ ਵੀ ਇੰਟਰਸਟਡ ਹੋਏਗਾ ਈਵਨ ਫਾਰ ਮੋਰਗੇਜਸ ਔਰ ਰੀਅਲ ਅਸਟੇਟ, ਵਨ ਸਟੋਪ ਸ਼ੋਪ ਐਲਐਮਐਲ ਮੋਰਗੇਜ, ਸਾਡੇ ਆਪਣੇ ਡੈਡੀਕੇਟਡ ਅੰਡਰ ਰਾਈਟਰ ਹੈਗੇ ਨੇ ਆਫਿਸ ਦੇ ਵਿੱਚ, ਉਹ ਪਹਿਲਾਂ ਅੰਡਰ ਰਾਈਟ ਕਰਦੇ ਨੇ ਫਾਈਲ ਨੂੰ, ਔਰ ਸਾਡਾ ਰੇਸ਼ੋ ਇਫ ਆਈ ਐਮ ਨੋਟ ਰੋਂਗ 90 or 99% ਸਾਡੀ ਅਸੀਂ ਕੋਈ ਡੀਲ ਸਾਡੀ ਫਾਲ ਥਰੂ ਨਹੀਂ ਕੀਤੀ ਹੈਗੀ, ਕਿਉਂਕਿ ਅਸੀਂ ਪਹਿਲਾਂ ਹੀ ਅਪਫਰੰਟ ਕਹਿ ਦਿੰਦੇ ਹਾਂ, ਸਾਡਾ ਬੈਸਟ ਪ੍ਰੈਕਟਿਸ ਹੁੰਦਾ, ਅਸੀਂ ਡਾਕੂਮੈਂਟ ਪਹਿਲਾਂ ਮੰਗਾ ਲੈਂਦੇ ਹੈਗੇ ਆ, ਕਲਾਇੰਟ ਨੂੰ ਪਹਿਲਾਂ ਹੀ ਆਪਸ਼ਨ ਦੇ ਦਿੰਦੇ ਹੈਗੇ ਆ, ਨੋ ਕ੍ਰੀਏਟੀਵਿਟੀ, ਅਸੀਂ ਵੀ ਡੋ ਨੋਟ ਬਿਲੀਵ ਇਨ ਕ੍ਰੀਏਟੀਵਿਟੀ, ਕਿਉਂਕਿ ਕੱਲ ਫਿਰ ਉਹ ਪ੍ਰੋਬਲਮ ਚ ਆਣਗੇ, ਅਸੀਂ ਪ੍ਰੋਬਲਮ ਚ ਆਵਾਂਗੇ, ਵੀ ਡੋਂਟ ਵਾਂਟ ਦੈਟ, ਜਿੰਨਾ ਵੀ ਆਏ ਉਹਨਾਂ ਕਾਫੀ ਹੈਗਾ, ਤੇ ਅਸੀਂ ਬਟ ਵਿਦ ਆਲ ਦਾ ਐਕਸਪੀਰੀਅੰਸ ਐਂਡ ਯੂ ਨੋ ਸਿੰਸੀਅਰਿਟੀ ਤੁਹਾਨੂੰ ਅਸੀਂ ਡਿਲੀਵਰ ਕਰਕੇ ਦੇਵਾਂਗੇ, ਜੋ ਵੀ ਤੁਹਾਡੀ ਹੋਏਗੀ ਰਿਕੁਆਇਰਮੈਂਟ ਵਿਲ ਵਰਕ ਇਟ ਆਊਟ. ਜੀ ਜੀ ਜੀ
ਠੀਕ ਹੈ ਜੀ, ਔਰ ਕੋਈ ਹੋਰ ਜਾਣਕਾਰੀ ਤੁਸੀਂ ਸ਼ੇਅਰ ਕਰਨਾ ਚਾਹੋ ਉਹ ਵੀ ਕਰੋ, ਔਰ ਅੱਜ ਰੀਅਲ ਸਟੇਟ ਦੀ ਰਿਪੋਰਟ ਵੀ ਆਈ ਹੈਗੀ ਆ, ਕੀ ਲੱਗਦਾ ਸਰ ਮੋਰਗੇਜ ਦੀ ਕੀ ਸਥਿਤੀ ਹੈ, ਮੋਰਗੇਜ ਦੇ ਇੰਟਰਸਟ ਰੇਟ ਵਧਣਗੇ, ਰੀਅਲ ਸਟੇਟ ਦੇ ਉੱਤੇ ਕੀ ਅਸਰ ਪਏਗਾ, ਇਹਦੇ ਤੇ ਉੱਤੇ ਐਨਾਲਿਸਿਸ ਦੇਣ ਤੋਂ ਪਹਿਲਾਂ ਫੋਨ ਨੰਬਰ ਇੱਕ ਵਾਰ ਦੁਬਾਰਾ ਤੋਂ ਦੇ ਦਿਓ
ਜੀ, 416-725-7872, 416-725-7872. ਜੀ ਯੋਗੀ ਜੀ ਦੇਖੋ ਇਹਦਾ ਕਿਆ ਹੋਏਗਾ ਕਿ ਜਿਹੜਾ ਇੰਟਰਸਟ ਰੇਟ ਵਧੇਗਾ ਡੈਫੀਨੇਟਲੀ, ਬਟ ਬੈਂਕ ਇਹਦੇ ਵੀ ਟਰਨ ਅਰਾਊਂਡ ਹੈ, ਇਹ ਟੈਂਪਰਰੀ ਹੈਗਾ, ਜਿਸ ਦਿਨ ਸਾਡੀ ਸਪਲਾਈ ਨਾਰਮਲ ਹੁੰਦੀ ਹੈਗੀ ਸਾਡਾ ਇੰਟਰਸਟ ਰੇਟ ਥੱਲੇ ਆਜੂਗਾ, ਔਰ ਜਿਹੜੇ ਵੀ ਮੇਰੀ ਵਾਈਫ ਵੀ ਬੈਂਕ ਚ ਕੰਮ ਕਰਦੀ ਹੈਗੀ ਹੈ, ਸ਼ੀ ਇਜ਼ ਅ ਮੋਰਗੇਜ, ਸ਼ੀ ਇਜ਼ ਅ ਮੋਰਗੇਜ ਐਡਵਾਈਜ਼ਰ ਟੂ ਵਨ ਆਫ ਦਾ ਲੀਡਿੰਗ ਬੈਂਕ, ਸਟੋਪ ਬੈਂਕ ਚ, ਤੇ ਉਹਨਾਂ ਦੇ ਵੀ ਜਿਹੜੇ ਕਾਨਫਰੰਸਿਸ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਕਿਹਾ ਇਟ ਇਜ਼ ਅ ਟਾਈਮਿੰਗ ਸ਼ਾਰਟ, ਮਤਲਬ ਜ਼ਿਆਦਾ ਦੇਰ ਰਹੂਗਾ ਨਹੀਂ, ਇਟ ਵਿਲ ਅਗੇਨ ਕਮ ਬੈਕ, ਜਿਹੜਾ ਇੰਟਰਸਟ ਰੇਟ ਹੈ ਫਿਰ ਥੱਲੇ ਆਏਗਾ, ਔਰ ਜਾਂ ਫਿਰ ਐਮੋਟਾਈਜੇਸ਼ਨ ਚ ਦੇ ਵਿਲ ਵਰਕ ਆਊਟ ਸਮਥਿੰਗ, ਤੇ ਇਹ ਜਿਹੜੀ ਵੀ ਹੈਗੀ ਹੈ ਠੀਕ ਹੈ, ਇਟ ਇਜ਼ ਓਨਲੀ ਅ ਟੈਂਪਰੇਰੀ ਪਾਰਟ, ਬਟ ਆਈ ਥਿੰਕ ਬਾਈ ਨੈਕਸਟ ਈਅਰ ਸਮਵੇਅਰ ਇਨ ਦਾ ਬਿਗਨਿੰਗ ਔਰ ਇਨ ਦਾ ਐਂਡ ਔਰ ਇਨ ਦਾ ਮਿਡਲ, ਇਹ ਫਿਰ ਅਗੇਨ ਥਿੰਕ ਵਿਲ ਬੀ ਬੈਕ ਟੂ ਨਾਰਮਲ. ਉਸ ਲਈ ਮੇਰੇ ਖਾਲੀ ਸਜੈਸ਼ਨ ਇਹੀ ਹੈਗੀ ਹੈ ਕਿ ਮੈਂ ਪਹਿਲਾਂ ਵੀ ਵੇਖਿਆ ਯੂਗੀ ਜੀ ਕਿੰਨੇ ਰਿਸੈਸ਼ਨ ਵੇਖੇ ਨੇ ਮੈਂ ਜਿਹੜੇ ਆਏ ਨੇ, ਮੈਂ ਪਹਿਲਾਂ ਬੈਂਕ ਚ ਆਰਬੀਸੀ ਚ ਕੰਮ ਕੀਤਾ, 9-10 ਸਾਲ ਮੈਂ ਕੰਮ ਕੀਤਾ ਹੈਗਾ, ਆਈ ਹੈਵ ਸੀਨ ਰਿਸੈਸ਼ਨ ਡਿਊਰਿੰਗ ਦੋਜ਼ ਡੇਜ਼ ਆਲਸੋ, ਕਿ ਕਿਵੇਂ 2006-7-8-10-12 ਜਿਹੜਾ ਇਹ ਚੱਲਿਆ, ਜਿਹੜਾ ਆਪਣਾ ਮਾਰਕੀਟ ਹਾਊ ਦਾ ਮਾਰਕੀਟ ਹੈਜ਼ ਵਰਕ ਡਿਫਰੈਂਟ ਦੈਟ ਸੀ. ਮੈਨੂੰ ਨਹੀਂ ਲੱਗਦਾ ਕਿ ਇੰਨਾ ਕੋਈ ਵੱਡੀ ਗੱਲ ਹੈਗੀ ਹੈ, ਇਟ ਇਜ਼ ਓਨਲੀ ਅ ਟਾਈਮਿੰਗ, ਬਿਕੋਜ਼ ਸਾਡੇ ਜਿਹੜੇ ਪਿਲਰ ਆਫ ਇਕਨੋਮਿਕਸ ਜਿਹੜੇ ਹੈਗੇ ਨੇ, ਜਾਂ ਸਾਡਾ ਜਿਹੜਾ ਬਿਜ਼ਨਸ ਹੈਗਾ, ਜਾਂ ਸਾਡੀ ਪਾਪੂਲੇਸ਼ਨ ਹੈਗੀ ਹੈ, ਦੈਟ ਹੈਜ਼ ਗੋਨ ਮਲਟੀਪਲ ਟਾਈਮਸ ਵੈਰੀ ਹਾਈ, ਉਸ ਲਈ ਰਿਕੁਆਇਰਮੈਂਟ ਤਾਂ ਹੋਈ ਹੋਏਗੀ, ਡਿਮਾਂਡ ਤੇ ਆਈ ਗਈ ਹੈਗੀ ਹਾਊਸਿੰਗ ਦੇ ਉੱਪਰ, ਔਰ ਸਾਡੇ ਕੋਲ ਅਨਫੋਰਚੁਨੇਟਲੀ ਸਿਟੀ ਦੇ ਵਿੱਚ ਵੀ ਬੜੇ ਘੱਟ ਬੰਦੇ ਹੈਗੇ ਨੇ ਜਿਹੜੇ ਅਪਰੂਵਲ ਦਿੰਦੇ ਨੇ. 70% ਆਫ ਦਾ ਲੈਂਡ ਹੈਜ਼ ਬੀਨ ਜਿਹੜਾ ਗੋਲਡਨ ਹੌਰਸ਼ੂ ਚ ਹੈਗਾ, 70% ਹੈਜ਼ ਬੀਨ ਡਿਕਲੇਅਰਡ, ਜਿਹੜੇ ਪੁਰਾਣੇ ਮੇਅਰ ਸੀਗੇ ਗ੍ਰੀਨ ਲੈਂਡ ਡਿਕਲੇਅਰ ਕੀਤਾ ਹੋਇਆ, ਤੇ ਉਹ ਜਗ੍ਹਾ ਇੱਕ ਵੀ ਬਿਲਡਰ, ਮੈਂ ਮਿਲਿਆ ਸੀ ਬਿਲਡਰ ਨੂੰ ਕੁਝ ਦਿਨ ਰੀਸੈਂਟਲੀ, ਤਾਂ ਉਹਨੇ ਕਿਹਾ ਕਿ 2 ਸਾਲ ਲੱਗਦੇ ਨੇ ਸਾਨੂੰ ਇੱਕ ਅਪਰੂਵਲ ਲੈਣ ਵਾਸਤੇ ਗ੍ਰੀਨ ਲੈਂਡ ਨੂੰ ਜ਼ੋਨਿੰਗ ਰੀਜ਼ੋਨ ਕਰਨ ਵਾਸਤੇ ਐਜ਼ ਅ ਰੈਸੀਡੈਂਸ਼ੀਅਲ ਕੰਪਲੈਕਸ, ਜੇਕਰ 2 ਸਾਲ ਲੱਗਦਾ ਤਾਂ ਕਿਧਰੋਂ, ਐਂਡ ਵੀ ਡੂ ਨੋਟ ਹੈਵ ਮੈਨ ਪਾਵਰ ਆਲਸੋ, ਰਿਸੋਰਸਿਸ ਨਹੀਂ ਹੈਗੇ ਨੇ, ਤੇ ਡੈਫੀਨੇਟਲੀ ਜਦੋਂ ਡਿਮਾਂਡ ਆਏਗੀ ਤੇ ਉਸ ਲਈ ਇਟ ਇਜ਼ ਓਨਲੀ ਅ ਟੈਂਪਰੇਰੀ ਟਾਈਮ ਪੀਰੀਅਡ. ਬਟ ਐਨੀ ਵੇ ਕੁਐਸਚਨ, ਉਹ ਕੋਈ ਵੀ ਕ੍ਰੈਡਿਟ ਰਿਲੇਟਡ, ਦੇਖੋ ਯੂਗੀ ਜੀ, ਆਈ ਹੈਵ ਡਨ ਅੰਡਰ ਰਾਈਟਿੰਗ, ਆਈ ਹੈਵ ਡਨ ਦਿਸ ਥਿੰਗ, ਕੀ ਕਹਿੰਦੇ ਹੈਗੇ, ਕ੍ਰੈਡਿਟ ਦਾ ਕੰਮ ਕੀਤਾ ਹੋਇਆ, ਇਨਵੈਸਟਮੈਂਟਸ ਵੀ ਕੀਤੀਆਂ ਹੋਈਆਂ ਨੇ, ਆਈ ਵਾਜ਼ ਅ ਸਰਟੀਫਾਈਡ ਮਿਊਚੁਅਲ ਫੰਡ ਇਨਵੈਸਟਰ, ਦੋ ਆਈ ਕੈਨੋਟ ਵਰਕ ਔਨ ਇਟ ਨਾਉ ਬਿਕੋਜ਼ ਮੈਂ ਨਹੀਂ ਕਰਾਂਗਾ, ਇੰਸ਼ੋਰੈਂਸ ਦਾ ਵੀ ਕੰਮ ਕੀਤਾ, ਸਾਰਾ ਕੀਤਾ. ਸੋ ਕਿਸੇ ਨੂੰ ਵੀ ਕੋਈ ਆਪਣਾ, ਅਗਰ ਕੋਈ ਚਾਹੁੰਦਾ ਹੈਗਾ ਆਪਣਾ ਕਰਨਾ ਚਾਹੁੰਦਾ ਹੈਗਾ ਆਪਣਾ ਯੂ ਨੋ ਵਾਂਟ ਟੂ ਵਰਕ ਆਊਟ ਹਿਜ਼ ਨੈਟਵਰਕ, ਜਾਂ ਕਿਆ ਰਿਕੁਆਇਰਮੈਂਟ ਹੈ, ਕਿਵੇਂ ਫਾਈਨੈਂਸ਼ੀਅਲੀ ਉਹਨੂੰ ਐਡਵਾਈਸ ਚਾਹੀਦੀ ਹੈ.
ਤੁਸੀਂ ਸਰ ਲਾਈਨ ਹੋਲਡ ਕਰ ਲਓ, ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਲੈ ਰਹੇ ਹਾਂ, ਔਰ ਉਸ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ, ਦੈਨ ਵਿਲ ਕੈਰੀ ਔਨ ਦਾ ਡਿਸਕਸ਼ਨ. ਫੋਨ ਨੰਬਰ ਆਪਣਾ ਦੇ ਦਿਓ ਜੀ ਇੱਕ ਵਾਰ ਫਿਰ ਪਹਿਲਾਂ ਤੋਂ.
ਹਾਂਜੀ, 416-725-7872, 416-725-7872.
ਛੋਟੀ ਜੀ ਬ੍ਰੇਕ ਲੈ ਰਹੇ ਹਾਂ, ਬ੍ਰੇਕ ਤੋਂ ਬਾਅਦ ਵਿਲ ਕੈਰੀ ਔਨ ਦਾ ਡਿਸਕਸ਼ਨ, ਇਸੇ ਤਰ੍ਹਾਂ ਗੱਲਬਾਤ ਜਾਰੀ ਰਹੇਗੀ। ਸਾਚਾ ਸਾਹਿਬ ਤੁਹਾਨੂੰ ਬਿਲੇਟਿਡ ਹੈਪੀ ਬਰਥਡੇ, ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਰੀਸੈਂਟਲੀ ਤੁਹਾਡਾ ਬਰਥਡੇ ਸੀਗਾ ਤੇ ਬ੍ਰੇਕ ਤੋਂ ਬਾਅਦ ਅਸੀਂ ਫਿਰ ਪੁੱਛਦੇ ਹਾਂ ਤੁਹਾਨੂੰ ਕਿ ਬਰਥਡੇ ਕਿੱਥੇ ਮਨਾਇਆ, ਔਰ ਰੀਅਲ ਸਟੇਟ ਔਰ ਇਹਦੀ ਗੱਲ ਨੂੰ ਵੀ ਰੈਪ ਅਪ ਕਰਾਂਗੇ, ਔਰ ਕੁਝ ਹੋਰ ਕਾਫੀ ਸਾਰੀਆਂ ਖਬਰਾਂ ਨੇ ਉਹ ਵੀ ਅਸੀਂ ਡਿਸਕਸ ਕਰਾਂਗੇ ਰਿਕਾਰਡਡ ਬ੍ਰੇਕ ਤੋਂ ਬਾਅਦ।
Why Media brings you exclusive live coverage of 2022 Asia Cup. Get all the details about scores, wins and more on all our platforms. Why Media's exclusive coverage of Asia Cup 2022 is brought to you by our title sponsor, the new king of real estate, Upendra Vasi. Contact him at 647-302-8589. IHOP Brampton, 410 Fields, main sponsor of Why Media's coverage of Asia Cup 2022. All day breakfast, lunch and dinner from 6 a.m. to 10 p.m. daily. Visit them at 50 Biscayne Crescent, Brampton. IHOP, let's put a smile on your